ਕਰਮ ਸਨਮਾਨ ਜੋ ਗੁਰੂ ਖਾਲਸਾ ਸਤਸੰਗ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸੰਧਿਆ ਸਮੇਂ ਦੇ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਮੋਂ ਗੁਰਸਿੱਖ ਸੰਗਤਾਂ ਨੇ ਰੱਖਿਆ ਦੀ ਬਾਣੀ ਧੋਬੀ ਸਾਹਿਬ ਜੀ ਦੇ ਪਾਠ ਕੀਤੇ ਹਨ ਅਤੇ ਨਾਲ ਹੀ ਸੰਧਿਆ ਦੀ ਬਾਣੀ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਵੀ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਹੁਣ ਆਪ ਸੰਗਤਾਂ ਪਾਵਨ ਗੁਰ ਇਤਿਹਾਸ ਦੀ ਕਥਾ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਦੇਵ ਗੋਵਿੰਦ ਰੂਪ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਹੈ। ਹਜ਼ੂਰ ਦੀ ਖਬਰਸਾਰ ਲੈਣ ਵਾਸਤੇ ਤਲਵੰਡੀ ਤੋਂ ਮਰਦਾਨਾ ਸੁਲਤਾਨਪੁਰ ਦੇ ਵਿਚ ਆਇਆ ਹੈ। ਜਦੋਂ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਹਜ਼ੂਰ ਨੇ ਭਾਈ ਮਰਦਾਨੇ ਨੂੰ ਆਖਿਆ ਜਿਸ ਕਾਜ ਦੇ ਲਈ ਅਸਾਂ ਤੈਨੂੰ ਪਹਿਲਾਂ ਹੀ ਕੀਰਤਨ ਦੀ ਦਾਤ ਬਖਸ਼ਿਸ਼ ਕੀਤੀ ਸੀ ਉਹ ਹੁਣ ਸਮਾਂ ਆ ਗਿਆ ਹੈ। ਆਪਾਂ ਹੁਣ ਰਲ ਕੇ ਗੁਰਮਤ ਦਾ ਸਿੱਖੀ ਦਾ ਪ੍ਰਚਾਰ ਕਰਨਾ ਹੈ, ਨਾਮ ਦਾ ਬੀਜ ਬੀਜਣਾ ਹੈ, ਸੜਦੇ ਬਲਦੇ ਸੰਸਾਰ ਨੂੰ ਸੁੱਖ ਸ਼ਾਂਤੀ ਪ੍ਰਦਾਨ ਕਰਨੀ ਹੈ। ਭਾਈ ਮਰਦਾਨਾ ਕਹਿਣ ਲੱਗਾ, ਮਹਾਰਾਜ ਜਿਵੇਂ ਆਪ ਜੀ ਦਾ ਹੁਕਮ ਹੈ ਮੈਂ ਉਸੇ ਤਰ੍ਹਾਂ ਕਰਾਂਗਾ। ਹਜ਼ੂਰ ਕਹਿਣ ਲੱਗੇ, ਫਿਰ ਇਉਂ ਕਰ, ਤੂੰ ਰਬਾਬ ਲੈ ਕੇ ਆ। ਰਬਾਬ ਇੱਕ ਅੰਤੀ ਸਾਜ ਹੈ, ਬਹੁਤ ਸਿੱਧਾ ਤੇ ਸਰਲ, ਵਜਾਉਣ ਦੇ ਵਾਸਤੇ ਵੀ ਬੜਾ ਸੌਖਾ ਹੈ। ਹਜ਼ੂਰ ਕਹਿਣ ਲੱਗੇ, ਰਬਾਬ ਰੱਬ ਦੀ ਆਵ ਜਿਸ ਨੂੰ ਸੁਣ ਕੇ ਉਸ ਪ੍ਰਭੂ ਦਾ ਪਿਆਰ ਪੈਦਾ ਹੁੰਦਾ ਹੈ, ਤੂੰ ਰਬਾਬ ਦੇ ਨਾਲ ਕੀਰਤਨ ਕਰਿਆ ਕਰੇ। ਕਹਿਣ ਲੱਗਾ, ਮਹਾਰਾਜ ਠੀਕ ਹੈ। ਭਾਈ ਮਰਦਾਨਾ ਸੁਲਤਾਨਪੁਰ ਸ਼ਹਿਰ ਵਿਚ ਗਿਆ। ਇੱਕ ਢਾਡੀ ਜੋ ਨਵਾਬ ਦੌਲਤ ਖਾਂ ਦੀ ਸਭਾ ਦੇ ਵਿਚ ਪਾਉਣ ਜਾਂਦਾ ਸੀ ਉਹਨੂੰ ਨਾਲ ਲੈ ਕੇ ਆਇਆ। ਉਹਦੇ ਕੋਲ ਸੁੰਦਰ ਰਬਾਬ ਸੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਮਹਾਰਾਜ ਜੇ ਆਪਾਂ ਇਹਦੇ ਕੋਲੋਂ ਰਬਾਬ ਲੈ ਲਈਏ ਤਾਂ? ਹਜ਼ੂਰ ਕਹਿੰਦੇ, ਭਾਈ ਨਹੀਂ, ਇਹਦਾ ਆਪਣਾ ਰੋਜੀ ਰੋਟੀ ਦਾ ਵਸੀਲਾ ਹੈ, ਇਹ ਆਪਾਂ ਇਹਦੇ ਕੋਲੋਂ ਨਹੀਂ ਲੈਣਾ, ਤੂੰ ਹੋਰ ਰਬਾਬ ਲੈ ਕੇ ਆ। ਹੁਣ ਭਾਈ ਮਰਦਾਨਾ ਕਹਿਣ ਲੱਗਾ, ਮਹਾਰਾਜ ਫਿਰ ਇਉਂ ਕਰੋ, ਮੈਨੂੰ ਰਬਾਬ ਦਾ ਮੁੱਲ ਤੇ ਦੇ ਦਿਓ, ਕੁਛ ਮਾਇਆ ਤੇ ਦਿਓ, ਮੈਂ ਉਸ ਮਾਇਆ ਨੂੰ ਲੈ ਕੇ ਹੀ ਰਬਾਬ ਖਰੀਦ ਕੇ ਲਿਆ ਸਕਦਾ ਹਾਂ। ਇੱਥੋਂ ਤੱਕ ਇਤਿਹਾਸ ਤੁਸਾਂ ਸਰਵਣ ਕੀਤਾ ਹੈ। ਹੁਣ ਜੋ ਅੱਗੇ ਪ੍ਰਸੰਗ ਆ ਰਿਹਾ ਹੈ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਵਚਨ ਜੋ ਭਾਈ ਮਰਦਾਨੀ ਨੇ ਆਖਿਆ ਨਾ ਮਹਾਰਾਜ ਰਬਾਬ ਦੀ ਕੀਮਤ ਦਿਓ ਮਾਇਆ ਦਿਓ। ਹਜ਼ੂਰ ਕਹਿਣ ਲੱਗੇ ਭਾਈ ਮਰਦਾਨੀਆ ਇਸ ਤਰ੍ਹਾਂ ਕਿਸੇ ਦੇ ਮੂਹਰੇ ਹੱਥ ਅੱਡਣੇ ਕੋਈ ਡਿਮਾਂਡ ਕਰਨੀ ਯਾਚਨਾ ਕਰਨੀ ਅੱਛੀ ਨਹੀਂ ਹੁੰਦੀ।
ਨੇਕੀ ਜਨ ਹੈ ਸਭ ਕੋ
ਸਿਆਣੇ ਲੋਕ ਨੇ ਦੁਨੀਆਂ ਦੇ ਉਹ ਇਸ ਗੱਲ ਨੂੰ ਜਾਣਦੇ ਨੇ ਭਾਈ ਮੰਗਣਾ ਚੰਗਾ ਨਹੀਂ ਹੁੰਦਾ। ਕਿਸੇ ਵਿਦਵਾਨ ਨੇ ਲਿਖਿਆ ਹੈ ਵੀ ਤਿੰਨ ਕਿਸਮ ਦੇ ਲੋਕ ਹੁੰਦੇ ਹਨ, ਆਦਮ ਚਾਹਤ ਤੇ ਦਰਬ ਕੋ ਮੱਧਮ ਧਨਾਰਮਾਨ। ਆਦਮ ਦਾਰਤਾ ਜਿਹੜੇ ਨੀਚ ਨੇ ਬਹੁਤੇ ਘਟੀਆ ਗਿਰੀ ਸੋਚ ਦੇ ਮਾਲਕ ਹੁੰਦੇ ਨੇ, ਉਹਨਾਂ ਦਾ ਇੱਕੋ ਹੀ ਮਨੋਰਥ ਹੁੰਦਾ ਬਸ ਸਾਨੂੰ ਧਨ ਮਿਲਣਾ ਚਾਹੀਦਾ, ਮਾਇਆ ਮਿਲਣੀ ਚਾਹੀਦੀ ਹੈ। ਪਰ ਉਹ ਸਿਆਣੇ ਲੋਕਾਂ ਦੀ ਦ੍ਰਿਸ਼ਟੀ ਵਿਚ ਸਭ ਤੋਂ ਕਮੀਨੇ ਹੁੰਦੇ ਨੇ, ਆਦਮ ਚਾਹਤ ਤੇ ਦਰਬ ਕੋ ਮੱਧਮ ਧਨਾਰਮਾਨ। ਦੂਸਰੀ ਕਿਸਮ ਦੇ ਉਹ ਲੋਕ ਹੁੰਦੇ ਨੇ ਵੀ ਜਿਹੜੇ ਧਨ ਵੀ ਚਾਹੁੰਦੇ ਨੇ ਤੇ ਸਨਮਾਨ ਵੀ ਚਾਹੁੰਦੇ ਨੇ। ਨੀਵੇਂ ਆਦਮੀ ਨੀਚ ਆਦਮੀ ਕੱਲਾ ਧਨ ਮੰਗਦੇ ਨੇ ਤੇ ਜਿਹੜੇ ਮੱਧਮ ਦਰਜੇ ਦੇ ਨੇ ਉਹ ਧਨ ਦੇ ਨਾਲ ਸਤਿਕਾਰ ਵੀ ਚਾਹੁੰਦੇ ਨੇ। ਉੱਤਮ ਚਾਹੇ ਮਾਨ ਕੋ ਤਾਕੋ ਧਨ ਸਨਮਾਨ, ਜਿਹੜੇ ਉੱਤਮ ਦਰਜੇ ਦੇ ਲੋਕ ਨੇ ਔਰ ਉਹ ਧਨ ਨਹੀਂ ਚਾਹੁੰਦੇ, ਉਹਨਾਂ ਦੇ ਮਨ ਦੇ ਵਿੱਚ ਧਨ ਦੀ ਮਾਇਆ ਦੀ ਇੱਛਾ ਹੀ ਨਹੀਂ ਹੁੰਦੀ। ਪਰ ਉਹ ਕਵੀ ਲਿਖਦਾ ਹੈ ਉੱਤਮ ਚਾਹੇ ਮਾਨ ਕੋ, ਚਾਹੁੰਦੇ ਨੇ ਸਾਡਾ ਮਾਨ ਸਨਮਾਨ ਦੁਨੀਆਂ ਵਿੱਚ ਬਣਿਆ ਰਹਿਣਾ ਚਾਹੀਦਾ। ਮਾਨ ਸਨਮਾਨ ਤਾਂ ਹੀ ਬਣਿਆ ਰਹਿ ਸਕਦਾ ਜੇ ਬੰਦੇ ਦੀ ਡਿਮਾਂਡ ਮੁੱਕ ਜਾਵੇ ਕਿਸੇ ਮੂਹਰੇ ਹੱਥ ਨਾ ਅੱਡੇ। ਜਿੰਨਾ ਚਿਰ ਕਿਸੇ ਮੂਹਰੇ ਹੱਥ ਅੱਡੇਗਾ ਕਿ ਉਹਨੂੰ ਸਤਿਕਾਰ ਨਹੀਂ ਮਿਲ ਸਕਦਾ। ਜਿਹੜੇ ਉੱਤਮ ਦਰਜੇ ਦੇ ਲੋਕ ਨੇ ਉਹ ਕੇਵਲ ਸਤਿਕਾਰ ਚਾਹੁੰਦੇ ਨੇ, ਮਾਇਆ ਮਿਲੇ ਜਾਂ ਨਾ ਮਿਲੇ ਇਹ ਗੱਲ ਵੱਖਰੀ ਹੈ। ਪਰ ਉਹ ਕਵੀ ਲਿਖਦਾ ਤਾਕੋ ਧਨ ਸਨਮਾਨ, ਜਿਹੜੇ ਮੰਗਦੇ ਨੇ ਨਾ ਮਾਇਆ, ਉਹਨਾਂ ਨੂੰ ਲੋਕ ਆਪਣੇ ਆਪ ਹੀ ਮਾਇਆ ਵੀ ਮੱਥਾ ਟੇਕ ਦਿੰਦੇ ਨੇ ਤੇ ਸਤਿਕਾਰ ਵੀ ਕਰਦੇ ਨੇ। ਪਰ ਇਹੋ ਜੇ ਵਿਰਲੇ ਇਹੋ ਜੇ ਕੋਈ ਪੁਰਸ਼ ਹੁੰਦੇ ਹਨ। ਸੋ ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਇਹ ਗੱਲ ਮਰਦਾਨੀ ਨੂੰ ਸਮਝਾਉਂਦੇ ਨੇ, ਭਾਈ ਮਰਦਾਨਿਆ ਇਸ ਗੱਲ ਨੂੰ ਸਾਰੇ ਲੋਕ ਜਾਣਦੇ ਨੇ ਵੀ ਜਿਹੜੀ ਕਿਸੇ ਕੋਲੇ ਹੱਥ ਅੱਡਣੇ ਡਿਮਾਂਡ ਕਰਨੀ ਯਾਚਨਾ ਕਰਨੀ ਅੱਛੀ ਨਹੀਂ ਹੁੰਦੀ।
ਆਦਤ ਚਾਹੇ ਜਬ ਲੋਕ ਹੈ ਪ੍ਰਾਨੀ,
ਪਰ ਤਾਂ ਵੀ ਹਜ਼ੂਰ ਕਹਿੰਦੇ ਬੰਦਾ ਆਪਣੀ ਇੱਛਾ ਦੇ ਕਾਮਨਾ ਦੇ ਅਧੀਨ ਹੈ। ਜਿੰਨਾ ਚਿਰ ਤੱਕ ਮਨੁੱਖ ਦੇ ਮਨ ਦੇ ਵਿੱਚ ਮਾਇਆ ਦੀ ਪਦਾਰਥਾਂ ਦੀ ਇੱਛਾ ਮੁੱਕਦੀ ਨਹੀਂ ਹੈ,
ਯਾਚਨ ਕਰਵਾਵੇ ਗੁਨਹਾਨੀ,
ਉਹ ਫਿਰ ਜ਼ਰੂਰ ਕਿਸੇ ਨਾ ਕਿਸੇ ਮੂਹਰੇ ਉਸ ਤੋਂ ਅੱਗੇ ਮੰਗ ਕਰਵਾਉਂਦੀ ਹੈ, ਡਿਮਾਂਡ ਕਰਵਾਉਂਦੀ ਹੈ, ਤੇ ਫਿਰ ਉਹ ਜਿਹੜੀ ਮੰਗ ਹੈ ਯਾਚਨਾ ਹੈ ਉਹ ਚੰਗੇ ਗੁਣਾਂ ਨੂੰ ਨਾਸ਼ ਕਰ ਦਿੰਦੀ ਹੈ।
ਰਾਜਾ ਵਾਸ ਕੋ ਮੁੱਲ ਰਵਾਬ ਕੇ ਤਾਂ
ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਕੋਈ ਕੰਮ ਦੀਆਂ ਗੱਲਾਂ ਸਮਝਾ ਕੇ ਫਿਰ ਕਹਿਣ ਲੱਗੀ ਅੱਛਾ ਗੁਰੂ ਮਹਾਰਾਜ ਦਾ ਸਭ ਕੁਛ ਛੱਡ ਕੇ ਹੁਣ ਉਹ ਜੰਗਲ ਦੇ ਵਿੱਚ ਜਾ ਕੇ ਬੈਠਦੇ ਸਨ, ਮਾਇਆ ਨੂੰ ਹੱਦ ਤੱਕ ਨਹੀਂ ਸੀ ਲਾਉਂਦੇ। ਹਜ਼ੂਰ ਕਹਿਣ ਲੱਗੇ ਚੰਗਾ ਭਾਈ ਮਰਦਾਨਿਆਂ ਜੇ ਤੂੰ ਹੁਣ ਰਬਾਬ ਦਾ ਮੁੱਲ ਲੈਣਾ ਨਾ ਤੇ ਬੇਬੇ ਨਾਨਕੀ ਜੀ ਦੇ ਘਰ ਜਾ, ਉਥੋਂ ਜਾ ਕੇ ਰਬਾਬ ਦਾ ਮੁੱਲ ਲੈ ਲੈ।
ਗਵਨਿਓ ਗ੍ਰਹਿ ਨਾਨਕੀ ਤਜ ਬੇਦੀ ਕੁਲ ਕੇ
ਤਾਂ ਸੁਣ ਕੇ ਭਾਈ ਮਰਦਾਨਾ ਬੇਬੇ ਨਾਨਕੀ ਜੀ ਦੇ ਘਰ ਚਲਿਆ ਗਿਆ ਹੈ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਜੰਗਲ ਦੇ ਵਿਚ ਇਕਾਂਤ ਸਥਾਨ ਤੇ ਬੈਠੇ ਰਹੇ।
ਸੋ ਢਾਡੀ ਕਹਿ ਬੈਣ ਲੀਜੇ ਰਬਾਬ ਤੁੰਬਾ,
ਜਿਹੜਾ ਢਾਡੀ ਸੀ ਨਵਾਬ ਦੀ ਸਭਾ ਦੇ ਵਿਚ ਗਾਉਣ ਵਾਲਾ ਉਹ ਨਾਲ ਹੀ ਲਿਆਂਦਾ ਸੀ ਨਾ ਮਰਦਾਨੇ ਨੇ, ਉਹ ਕਹਿਣ ਲੱਗਾ ਮਹਾਰਾਜ ਜੀ ਆ ਮੇਰੇ ਵਾਲੀ ਰਬਾਬ ਵੀ ਲੈ ਲਵੋ।
ਬੋਲੇ ਕਰਨਾ ਐਨ ਪਹੁੰਚਿਓ ਹਮ ਗਜ ਨਿਕਟ ਰੱਖ,
ਤੇ ਗੁਰੂ ਮਹਾਰਾਜ ਕਿਰਪਾ ਦੇ ਘਰ ਬੋਲੀ ਕਹਿਣ ਲੱਗੇ ਜੇ ਤੂੰ ਆਖ ਦਿੱਤਾ ਇਹ ਰਬਾਬ ਲੈ ਲਵੋ ਸਾਡੇ ਕੋਲੇ ਪਹੁੰਚ ਗਈ, ਭਾਵ ਤੇਰਾ ਪ੍ਰੇਮ ਦੀ ਅਸੀਂ ਕਦਰ ਕਰਦੇ ਹਾਂ ਪਰ ਅਸੀਂ ਇਹ ਰਬਾਬ ਨੀ ਲੈਣੀ, ਤੂੰ ਆਪਣੇ ਕੋਲੇ ਰੱਖ।
ਦਇਆ ਦ੍ਰਿਸ਼ਟ ਕੋ ਦੇਖ ਦੁਰਮਤ ਦੁੱਖ ਦੁੱਧ ਦੂਰ ਕੀ।
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਢਾਡੀ ਵੱਲ ਮੇਹਰ ਦੀ ਨਿਗਾਹ ਨਾਲ ਤੱਕਿਆ ਤੇ ਬਹੁਤ ਛੇਤੀ ਖੋਟੀ ਮੱਤ ਤੇ ਦੁੱਖ ਉਸਦੇ ਦੂਰ ਕਰ ਦਿੱਤੇ।
ਹਰਖ ਵਸੇਖ ਪਰੇਖ ਲੱਖ ਅਲੇਖ ਨਾ ਬੋਲਿਆ
ਤੇ ਉਹ ਗੁਰੂ ਮਹਾਰਾਜ ਨੂੰ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਹਰ ਇੱਕ ਵਿਸ਼ੇਸ਼ ਪਰੇਖ ਉਹ ਗੁਰੂ ਮਹਾਰਾਜ ਨੂੰ ਪ੍ਰੇਖ ਦਾ ਅਰਥ ਪਰਖ ਕੇ ਬਹੁਤ ਖੁਸ਼ ਹੋਇਆ। ਮਾਨੋ ਉਹ ਇਉਂ ਸਮਝਿਆ ਉਸਨੇ ਇਹ ਉਸ ਅਲੇਖ ਲਿਖੇ ਤੋਂ ਰਹਿਤ ਉਸ ਵਾਹਿਗੁਰੂ ਪਰਮੇਸ਼ਰ ਨੇ ਹੀ ਇਹ ਪਾਵਨ ਸਰੂਪ ਧਾਰਨ ਕੀਤਾ ਹੈ, ਪਾਵੇ ਤੇ ਰੱਬ ਦਾ ਅਵਤਾਰ ਹਨ।
ਭਾਈ ਸਦਨ ਜਾਏ ਭਗਤ ਮਰਦਾਨਾ,
ਹੁਣ ਭਾਈ ਮਰਦਾਨਾ ਬੇਬੇ ਨਾਨਕੀ ਜੀ ਦੇ ਘਰ ਪਹੁੰਚ ਗਿਆ। ਉੱਥੇ ਜਾ ਕੇ ਬੇਬੇ ਨਾਨਕੀ ਜੀ ਨੂੰ ਆਖਣ ਲੱਗਿਆ,
ਆਪ ਭਰਾਤਾ ਇੱਕ ਸਵਾਲ ਦਿਖਾਨਾ।
ਭਾਈ ਮਰਦਾਨਾ ਕਹਿਣ ਲੱਗਾ, ਬੇਬੇ ਨਾਨਕੀ ਜੀ ਤੁਹਾਡੇ ਭਰਾ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਇੱਕ ਸਵਾਲ ਪਾਇਆ ਹੈ।
ਕੌਣ ਹਰਖੀ ਆਨਣ ਬਚਪਨਿਆ।
ਬੇਬੇ ਨਾਨਕੀ ਬਹੁਤ ਖੁਸ਼ ਹੋਈ ਤੇ ਆਪਣੇ ਮੁਖੋਂ ਬਚਨ ਆਖਿਆ,
ਆਜ ਜਨਮ ਮੈਂ ਸਫਲਾ ਗਨਿਆ।
ਕਹਿਣ ਲੱਗੀ, ਭਾਈ ਮਰਦਾਨਿਆ ਜੇ ਅੱਜ ਮੇਰੇ ਭਰਾ ਉਸ ਰੱਬ ਦੇ ਅਵਤਾਰ ਨੇ ਜਿਉਂ ਕਿ ਮੈਨੂੰ ਸਵਾਲ ਪਾਇਆ ਹੈ ਤੇ ਮੈਂ ਆਪਣੇ ਅੱਜ ਜਨਮ ਨੂੰ ਸਫਲ ਸਮਝਦੀ ਹਾਂ।
ਭਾਗ ਮੈਂ ਆਪਣਾ ਜਾਨਾ।
ਬੇਬੇ ਨਾਨਕੀ ਦੀ ਬੜੀ ਸ਼ਰਧਾ ਸੀ, ਬੜਾ ਪਿਆਰ ਸੀ। ਕਹਿਣ ਲੱਗੇ, ਭਾਈ ਮਰਦਾਨਿਆ ਮੈਂ ਤੇ ਆਪਣਾ ਧੰਨ ਭਾਗ ਸਮਝਦੀ ਹਾਂ।
ਨਿਸੰਗ ਸਵਾਲ ਮਰਦਾਨਾ।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਵਾਲ ਕੀਤਾ ਹੈ, ਜਿਸ ਕੰਮ ਲਈ ਭੇਜਿਆ ਹੈ ਉਹ ਨਿਸੰਗ ਹੋ ਕੇ ਦੱਸ ਸੰਗਣ ਦੀ ਲੋੜ ਨਹੀਂ ਹੈ।
ਨਾ ਜਾਣੈ ਦੀਨ ਆਵਾਸ।
ਸੁਣ ਕੇ ਭਾਈ ਮਰਦਾਨਾ ਕਹਿਣ ਲੱਗਿਆ, ਬੇਬੇ ਜੀ ਮੈਨੂੰ ਗੁਰੂ ਮਹਾਰਾਜ ਨੇ ਤਲਵੰਡੀ ਘਰ ਜਾਣ ਦੀ ਆਗਿਆ ਨਹੀਂ ਦਿੱਤੀ।
ਕਰ ਅਭਿਲਾਖ ਰੱਖਿਓ ਨਿਜ ਪਾਸ।
ਤੇ ਗੁਰੂ ਮਹਾਰਾਜ ਨੇ ਕਰ ਅਭਿਲਾਖ ਇੱਛਾ ਕਰਕੇ ਚਾਹਨਾ ਕਰਕੇ ਮੈਨੂੰ ਆਪਣੇ ਪਾਸ ਰੱਖ ਲਿਆ ਹੈ।
ਰਵਾਬ ਖਰੀਦਣ ਭੇਜਾ।
ਗੁਰੂ ਮਹਾਰਾਜ ਨੇ ਮੈਨੂੰ ਆਖਿਆ ਵੀ ਤੂੰ ਸਾਨੂੰ ਕੀਰਤਨ ਕਰਕੇ ਸੁਣਾਉਣਾ ਹੈ ਤੇ ਤੂੰ ਰਬਾਬ ਲੈ ਕੇ ਆ। ਹੁਣ ਰਬਾਬ ਲੈਣ ਵਾਸਤੇ ਮੈਨੂੰ ਭੇਜਿਆ ਹੈ।
ਓ ਮੋਲ ਭਗਨੀ ਤੇ ਲੈ ਜਾ।
ਨਾਲ ਇਹ ਬਚਨ ਕਿਹਾ ਸੀ ਵੀ ਜਿਹੜਾ ਰਬਾਬ ਦਾ ਮੁੱਲ ਹੈ, ਰਬਾਬ ਦੀ ਕੀਮਤ ਹੈ, ਉਹ ਜਾ ਕੇ ਭੈਣ ਜੀ ਦੇ ਘਰੋਂ ਲੈ ਆ।
ਬਾਣਤ ਨਾਨਕੀ ਭਲਾ ਭਇਓ ਹੈ।
ਸੁਣ ਕੇ ਬੇਬੇ ਨਾਨਕੀ ਬੜੀ ਪ੍ਰਸੰਨ ਹੋਈ, ਕਹਿਣ ਲੱਗੀ, ਭਾਈ ਮਰਦਾਨਿਆ ਬੜਾ ਚੰਗਾ ਹੋਇਆ।
ਜੇ ਤੂੰ ਭਰਾਤਾ ਨਿਕਟ ਰਹੇ ਹੈ,
ਜੇ ਤੂੰ ਮੇਰੇ ਭਰਾਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਰਹਿਣ ਲਈ ਤਿਆਰ ਹੋ ਗਿਆ, ਬੜੀ ਚੰਗੀ ਗੱਲ ਹੋਈ ਹੈ।
ਰਾ ਇੱਕ ਰਬਾਬ ਕਿਆ ਬਸਤ ਹੈ, ਸੱਤ ਰਬਾਬ ਲੈ ਦਿਓ।
ਬੇਬੇ ਨਾਨਕੀ ਦਾ ਕਿੰਨਾ ਪਿਆਰ ਹੈ। ਕਹਿਣ ਲੱਗੀ, ਭਾਈ ਮਰਦਾਨਿਆ ਇੱਕ ਰਬਾਬ ਕਿਹੜੀ ਗੱਲ ਹੈ ਤੇ ਜੇ ਮੇਰੇ ਭਰਾਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ, ਮੈਂ 100 ਰਬਾਬ ਉਹਨਾਂ ਨੂੰ ਲੈ ਕੇ ਦੇ ਦੇਵਾਂ।
ਜਾਏ ਸੋ ਦਰ ਜਸੋ ਸਦਨ ਬਦਨ ਦਿਖਿਓ।
ਮੇਰੇ ਵੱਲੋਂ ਜਾ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਵੀ ਜਸੋ ਦਾ ਅਰਥ ਹੈ ਛੇਤੀ, ਜਸ ਪਦ ਵੀ ਤੁਸੀਂ ਇੱਕ ਵਾਰੀ ਮਹਾਰਾਜ ਮੈਨੂੰ ਆ ਕੇ ਜ਼ਰੂਰ ਦਰਸ਼ਨ ਦੇਣ। ਇਹ ਬੇਬੇ ਨਾਨਕੀ ਨੇ ਭਾਈ ਮਰਦਾਨੇ ਦੇ ਹੱਥ ਸੁਨੇਹਾ ਘੱਲਿਆ ਹੈ।
ਭਾਈ ਸੁਣ ਕਰ ਗਵਨੇ ਓਪਨ ਮਰਦਾਨਾ।
ਸੁਣਦੇ ਭਾਈ ਮਰਦਾਨਾ ਬੇਬੇ ਨਾਨਕੀ ਜੀ ਤੋਂ ਉਥੋਂ ਚੱਲ ਪਿਆ ਹੈ।
ਮਹੇ ਹਕਾਰ ਹੈ ਕਿਰਪਾ ਨਿਧਾਨਾ।
ਜਾ ਕੇ ਹਜ਼ੂਰ ਦੇ ਚਰਨਾਂ ਵਿਚ ਬੇਨਤੀ ਕੀਤੀ, ਮਹਾਰਾਜ ਤੁਹਾਨੂੰ ਭੈਣ ਜੀ ਬੇਬੇ ਨਾਨਕੀ ਜੀ ਬੁਲਾ ਰਹੇ ਹਨ।
ਦਰਸ਼ਨ ਕੀ ਔਰ ਬਹੁ ਅਭਿਲਾਖਾ।
ਉਹਨਾਂ ਦੇ ਮਨ ਦੇ ਵਿਚ ਤੁਹਾਡੇ ਦਰਸ਼ਨ ਕਰਨ ਦੀ ਬੜੀ ਤੀਬਰ ਇੱਛਾ ਲੱਗੀ ਹੋਈ ਹੈ।
ਰਬਾਬ ਲੈ ਦਿਓ ਭਾਖਾ।
ਜਦੋਂ ਮੈਂ ਜਾ ਕੇ ਬੇਨਤੀ ਕੀਤੀ ਸੀ ਕਿ ਰਬਾਬ ਦਾ ਮੁੱਲ ਲੈਣ ਵਾਸਤੇ ਆਇਆ ਹਾਂ, ਉਹ ਕਹਿੰਦੀ ਮੇਰੇ ਭਰਾਤਾ ਨੂੰ ਇੱਕ ਰਬਾਬ, ਮੈਂ 100 ਰਬਾਬ ਲੈ ਕੇ ਦੇ ਦੇਵਾਂ।
ਕਰ ਬੋਲੇ ਦੀਨ ਦਇਆਲਾ।
ਬੇਬੇ ਨਾਨਕੀ ਜੀ ਦਾ ਪਿਆਰ ਹੀ ਐਸਾ ਸੀ ਸੁਣ ਕੇ ਧੰਨ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ,
ਉਹ ਤੇ ਭਗਣੀ ਬੈਸ ਦਸਾਲਾ।
ਗੁਰੂ ਮਹਾਰਾਜ ਵੀ ਭੈਣ ਬੇਬੇ ਨਾਨਕੀ ਦਾ ਬੜਾ ਸਤਿਕਾਰ ਕਰਦੇ ਸਨ। ਅੱਗੇ ਪ੍ਰਸੰਗ ਆ ਹੀ ਰਿਹਾ ਹੈ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਿਆ ਇਹ ਸਾਡੀ ਭੈਣ ਬੇਬੇ ਨਾਨਕੀ ਉਮਰ ਦੇ ਵਿਚ ਸਾਡੇ ਨਾਲੋਂ ਵੱਡੀ ਹੈ।
ਰਜਾਏ ਹੋ ਮੇਟ ਬਨਾਹੀ,
ਵੱਡਿਆਂ ਦੀ ਆਗਿਆ ਤੇ ਮੰਨਣੀ ਹੀ ਚਾਹੀਦੀ ਹੈ। ਇਸ ਦੀ ਮੈਂ ਵੱਡੀ ਭੈਣ ਬੇਬੇ ਨਾਨਕੀ ਦੀ ਆਗਿਆ ਨੂੰ ਕਦੇ ਵੀ ਨੀ ਮੇਟ ਸਕਦਾ।
ਭੰਨ ਚਲੇ ਭਗਣ ਕਰ ਜਾਹੀ,
ਭਾਈ ਮਰਦਾਨੇ ਨੂੰ ਕਹਿ ਕੇ ਧੰਨ ਗੁਰੂ ਨਾਨਕ ਦੇ ਮਹਾਰਾਜ ਬੇਬੇ ਨਾਨਕੀ ਜੀ ਦੇ ਘਰ ਚੱਲ ਪਏ।
ਮੰਦ ਮੰਦ ਜਨਕੀ ਗਾਤਰੂਰੀ,
ਲਿਖਦੇ ਨੇ ਗੁਰੂ ਮਹਾਰਾਜ ਸਹਿਜੇ ਸਹਿਜੇ ਚੱਲੇ ਨੇ, ਜਿਨ੍ਹਾਂ ਦੀ ਚਾਲ ਜਿਨ੍ਹਾਂ ਦੀ ਗਤੀ ਬਹੁਤ ਸੁੰਦਰ ਹੈ।
ਅਰੇ ਜੇ ਧਿਆਨ ਕਾਮਨਾ ਪੂਰੀ,
ਜੇ ਕੋਈ ਉਸ ਤਰ੍ਹਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਮੰਦੇ ਵੀ ਧਿਆਨ ਧਾਰਨ ਕਰੇ, ਜਿਵੇਂ ਸਤਿਗੁਰੂ ਮਹਾਰਾਜ ਤੁਰੇ ਜਾ ਰਹੇ ਨੇ ਬੇਬੇ ਨਾਨਕੀ ਜੀ ਦੇ ਘਰ ਵੱਲ, ਉਹਦੀ ਮਨ ਦੀ ਕਾਮਨਾ ਪੂਰੀ ਹੋ ਸਕਦੀ ਹੈ।
ਆਵਨਤ ਮਰਦਾਨਾ ਪਸਚਾਤੀ,
ਭਾਈ ਮਰਦਾਨਾ ਗੁਰੂ ਮਹਾਰਾਜ ਦੇ ਪਿੱਛੇ ਪਿੱਛੇ ਤੁਰਿਆ ਜਾ ਰਿਹਾ ਹੈ।
ਉਹਨਾਂ ਕਥਾ ਸਰਬੈ ਸੁਖਦਾਤੀ,
ਕਵੀ ਵੀ ਲਿਖਦੇ ਨੇ ਅੱਗੇ ਸਾਰੇ ਸੁਖਾਂ ਨੂੰ ਦੇਣ ਵਾਲੀ ਜੋ ਗੁਰੂ ਨਾਨਕ ਸਾਹਿਬ ਦੀ ਕਥਾ ਹੈ, ਉਹ ਅੱਗੇ ਭਾਈ ਪ੍ਰੇਮ ਦੇ ਨਾਲ ਸੁਣੋ।
ਚਰਨ ਕਮਲ ਕਲਮਹ ਨਿਵਾਰਨ ਔਰ ਧਰ ਧਿਆਨ ਹੈ ਤਿੰਨ ਕੋ,
ਲੋ ਅੱਗੇ ਕਵੀ ਜੀ ਮੰਗਲਾ ਚਰਨ ਕਰਦੇ ਹਨ। ਚਰਨ ਕਮਲ ਕਲਮਲਹਿ ਨਿਵਾਰਨ, ਗੁਰੂ ਮਹਾਰਾਜ ਦੇ ਚਰਨ ਕਮਲ ਕੈਸੇ ਨੇ? ਕਲਮਲਹਿ ਦਾ ਅਰਥ ਹੈ ਪਾਪਾ ਨੂੰ ਨਿਵਰਤ ਕਰਨ ਵਾਲੇ ਨੇ, ਔਰ ਧਰ ਧਿਆਨ ਹੈ ਤਿੰਨ ਕੋ, ਮੈਂ ਉਸ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦਾ ਹਿਰਦੇ ਵਿਚ ਧਿਆਨ ਧਾਰਨ ਕਰਕੇ।
ਸ੍ਰੀ ਨਾਨਕ ਇਤਿਹਾਸ ਬਖਾਨੋ ਦੁਖ ਨਾਸਣ ਪ੍ਰਣ ਜਿਨ ਕੋ,
ਮੈਂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਇਤਿਹਾਸ ਵਰਣਨ ਕਰਦਾ ਹਾਂ, ਜਿਨ੍ਹਾਂ ਦਾ ਇਹ ਪ੍ਰਣ ਹੈ ਵੀ ਅਸੀਂ ਸਾਰੇ ਸੰਸਾਰ ਦੇ ਦੁੱਖ ਨੂੰ ਨਾਸ ਕਰਨਾ ਹੈ।
ਆਵਾਸ ਗਏ ਸੁਖ ਰਾਸੀ, ਮਿਲੀ ਸੋ ਦਰੀ ਹਿੱਤ ਸੋ,
ਗੁਰੂ ਮਹਾਰਾਜ ਬੇਬੇ ਨਾਨਕੀ ਜੀ ਦੇ ਘਰ ਪਹੁੰਚ ਗਏ ਨੇ ਤੇ ਬੇਬੇ ਨਾਨਕੀ ਬੜੇ ਸਤਿਕਾਰ ਦੇ ਨਾਲ ਅੱਗੋਂ ਮਿਲੀ ਹੈ।
ਆਦਰ ਮੰਚ ਡਸਾਏ ਬਹਿਸਾਏ ਹਰਖੀ ਸਰਸ ਅੰਮ੍ਰਿਤ ਸੋ,
ਬੜੇ ਸਤਿਕਾਰ ਦੇ ਨਾਲ ਮੰਜਾ ਡਾਇਆ ਹੈ ਤੇ ਗੁਰੂ ਮਹਾਰਾਜ ਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਮੰਜੇ ਤੇ ਬੈਠਾਇਆ ਹੈ ਤੇ ਬਹੁਤ ਹੀ ਆਪਣੇ ਮਨ ਵਿਚ ਪ੍ਰਸੰਨ ਹੋਈ ਹੈ।
ਸ੍ਰੀ ਨਾਨਕ ਮ੍ਰਿਦ ਬਚਨ ਅਲਾਏ ਸਸਾ ਮਨੋਰਥ ਭਨੀਏ,
ਸੁਣ ਕੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਆਪਣੀ ਭੈਣ ਬੇਬੇ ਨਾਨਕੀ ਜੀ ਨੂੰ, ਕਹਿਣ ਲੱਗੇ ਬੇਬੇ ਜੀ ਤੁਸੀਂ ਜਿਸ ਕਾਜ ਦੇ ਲਈ ਸਾਨੂੰ ਯਾਦ ਕੀਤਾ ਤੁਸੀਂ ਉਹ ਬਚਨ ਕਰੋ।
ਇਸੇ ਅਨੁਸਾਰ ਸਦਾ ਮੈਂ ਵਸ਼ ਸਵਸ਼ ਮੈਂ ਗੁਣਿਓ,
ਯਾਦ ਰੱਖੋ ਤੁਸੀਂ ਵੱਡੇ ਹੋ, ਮੈਂ ਹਮੇਸ਼ਾ ਲਈ ਤੁਹਾਡੀ ਆਗਿਆ ਵਿਚ ਰਹਿਣਾ ਹਾਂ ਤੇ ਆਗਿਆ ਵਿਚ ਚੱਲਦਾ ਰਹਾਂਗਾ, ਕਿਉਂਕਿ ਤੁਹਾਡਾ ਹਿਰਦਾ ਭਗਤੀ ਕਰਕੇ ਬਹੁਤ ਸਵਸ਼ ਬਹੁਤ ਪਵਿੱਤਰ ਹੋ ਚੁੱਕਿਆ ਹੈ।
ਸੁਣੋ ਭਰਾਤ ਪਰਮੇਸ਼ਵਰ ਰੂਪਾ ਜਗਤ ਰਚਿਓ ਜੇ ਮਾਇਆ,
ਬੇਬੇ ਨਾਨਕੀ ਆਖਦੀ ਹੈ ਕਿੰਨੀ ਸ਼ਰਧਾ ਹੈ, ਕਿੰਨਾ ਭਰੋਸਾ ਹੈ, ਕਿੰਨਾ ਪਿਆਰ ਹੈ। ਕਹਿਣ ਲੱਗੀ ਹੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ, ਸੁਣੋ ਤੁਸੀਂ ਪਰਮੇਸ਼ਰ ਰੂਪ ਮਹਾਨ ਪਰਮੇਸ਼ਰ ਰੂਪ ਸਤਿਗੁਰੂ ਹੋ, ਜਿਸਨੇ ਸਾਰੇ ਸੰਸਾਰ ਨੂੰ ਜਿਸ ਦੀ ਮਾਇਆ ਨੇ ਸਾਰੇ ਸੰਸਾਰ ਦੀ ਸਿਰਜਣਾ ਕੀਤੀ ਹੈ।
ਸਤਿਆਲੇ ਕਰ ਤੁਮਰੀ ਸਿਰਜੇ ਜੇ ਬ੍ਰਹਿਮੰਡ ਨਿਕਾਇਆ,
ਤੁਸੀਂ ਪਰਮੇਸ਼ਰ ਹੋ, ਤੁਹਾਡੇ ਕੋਲੋਂ ਮਾਇਆ ਨੇ ਸਤਿਆ ਸ਼ਕਤੀ ਲੈ ਕੇ ਤੇ ਉਹਨੇ ਸਾਰੇ ਜਿੰਨੇ ਆ ਬ੍ਰਹਿਮੰਡ ਖੰਡ ਨੇ ਨਾ, ਕਰੋੜਾਂ ਹੀ ਬ੍ਰਹਿਮੰਡ ਖੰਡ ਨੇ, ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ, ਉਹ ਤੁਹਾਡੇ ਕੋਲੋਂ ਸ਼ਕਤੀ ਲੈ ਕੇ ਹੀ ਮਾਇਆ ਨੇ ਸਾਰੇ ਰਚੇ ਹਨ।
ਨਾਰਨ ਉਦਾਹਰਣ ਤਨ ਸਾਰੇ ਆਪੇ ਵਿਚਰਤਾਉ ਜਗ ਮਾਈ,
ਤੁਸੀਂ ਮਹਾਰਾਜ ਆਪ ਪਰਮੇਸ਼ਰ ਹੋ ਤੇ ਲੋਕਾਂ ਨੂੰ ਉਦਾਹਰਣ ਵਾਸਤੇ ਇੱਕ ਮਨੁੱਖੀ ਜਾਮਾ ਧਾਰਨ ਕਰਕੇ ਸੰਸਾਰ ਦੇ ਵਿਚ ਵਿਚਰ ਰਹੇ ਹੋ।
ਅਜ ਦਰਸ਼ਨ ਦੇਵਤ ਮੋਹਿ ਰਹੀਏ ਅਵਰ ਲਾਲਸਾ ਨਾਹੀ,
ਬੇਬੇ ਨਾਨਕੀ ਜੀ ਨੇ ਮਹਾਰਾਜ ਹੋਰ ਕੋਈ ਮੇਰੇ ਮਨ ਦੇ ਵਿਚ ਇੱਛਾ ਨਹੀਂ ਹੈ, ਬਸ ਇੱਕੋ ਹੀ ਬੇਨਤੀ ਹੈ ਜਦੋਂ ਮੈਂ ਯਾਦ ਕਰਾਂ ਉੱਥੇ ਦਰਸ਼ਨ ਦਿੰਦੇ ਰਹੋ, ਬਸ ਕਦੇ ਕਦੇ ਤੁਹਾਡੇ ਦਰਸ਼ਨ ਕਰਨ ਨੂੰ ਦਿਲ ਕਰਦਾ, ਇਸੇ ਲਈ ਮੈਂ ਬੇਨਤੀ ਭੱਲੀ ਸੀ।
ਵਾਹੇ ਵਸਤ ਕੀ ਚਾਹੇ ਜੇ ਹੋ ਵਹਿ ਲਿਓ ਮਗਾਏ ਨਿਸੰਗਾ,
ਨਾਲੀ ਮਹਾਰਾਜ ਮੇਰੇ ਵੱਲੋਂ ਬੇਨਤੀ ਹੈ ਕਿਸੇ ਵਸਤੂ ਦੀ ਵੀ ਕੋਈ ਇੱਛਾ ਹੋਵੇ ਲੋੜ ਹੋਵੇ ਬਿਨਾ ਸੰਗ ਸੰਕੋਚ ਤੋਂ ਤੁਸੀਂ ਮੇਰੇ ਪਾਸੋਂ ਮੰਗਵਾ ਲਵੋ।
ਸੇਵਾ ਸਿਰ ਸਾਰ ਮੁਰ ਔਰ ਕਰਨਾ ਕਰ ਤਬ ਕੀਰਤ ਹੈ ਗੰਗਾ,
ਬੇਬੇ ਨਾਨਕੀ ਕਹਿੰਦੀ ਹੈ ਮਹਾਰਾਜ ਜਿਹੜਾ ਮੇਰਾ ਹਿਰਦਾ ਹੈ ਉਹ ਤੇ ਸ਼ਿਵ ਜੀ ਦੀਆਂ ਜਟਾਂ ਦੇ ਸਮਾਨ ਹੈ, ਪਰ ਜਿਹੜੀ ਤੁਹਾਡੀ ਮਹਿਮਾ ਹੈ, ਕੀਰਤੀ ਹੈ, ਤੁਹਾਡੀ ਵਡਿਆਈ ਹੈ, ਇਹ ਮਨ ਨੂੰ ਮੇਰੇ ਹਿਰਦੇ ਵਿਚ ਗੰਗਾ ਵਹਿ ਰਹੀ ਹੈ।
ਵਾਦਨ ਵਧਿਓ ਬਚ ਸੁਣੋ ਸੋਦਰੀ ਜਾਦਰ ਦੇ ਕਰ ਜਦ ਹੀ।
ਅੱਗੋਂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਬਚਨ ਸੁਣ ਕੇ ਆਪਣੀ ਭੈਣ ਬੇਬੇ ਨਾਨਕੀ ਜੀ ਨੂੰ ਆਖਿਆ, ਭੈਣ ਜੀ ਜਦੋਂ ਵੀ ਤੁਸੀਂ ਸਾਨੂੰ ਯਾਦ ਕਰੋਗੇ,
ਦੂਰ ਨਿਕਟ ਕਾਜ ਹੈ ਅਨਕਾਜੂ ਦ੍ਰਿਤ ਆਉ ਮੈਂ ਤਦ ਹੀ।
ਲੋ ਮੇਰੀ ਇਹ ਗੱਲ ਧਿਆਨ ਦੇ ਨਾਲ ਸੁਣ ਲਵੋ, ਮੈਂ ਚਾਹੇ ਦੂਰ ਹੋਵਾਂ ਚਾਹੇ ਨੇੜੇ ਹੋਵਾਂ, ਚਾਹੇ ਕੋਈ ਕੰਮ ਕਰ ਰਿਹਾ ਹੋਵਾਂ ਚਾਹੇ ਵਿਹਲਾ ਹੋਵਾਂ, ਜਦੋਂ ਤੁਸੀਂ ਮੈਨੂੰ ਯਾਦ ਕਰੋਗੇ ਭੈਣ ਜੀ, ਮੈਂ ਉਸੇ ਵੇਲੇ ਤਤਕਾਲ ਤੁਹਾਡੇ ਕੋਲੇ ਪਹੁੰਚਿਆ ਕਰਾਂਗਾ।
ਸੋਨ ਹਰ ਖੀ ਪੁਨ ਹੂਤ ਰਾਲਿਕ ਬਹੁ ਵਿਦ ਅਸਨ ਕਰਾਇਓ।
ਸੁਣ ਕੇ ਬੇਬੇ ਨਾਨਕੀ ਬੜੀ ਪ੍ਰਸੰਨ ਹੋਈ ਤੇ ਫਿਰ ਲਾਂਗਰੀ ਨੂੰ ਸੱਦ ਕੇ ਤੇ ਗੁਰੂ ਮਹਾਰਾਜ ਦੇ ਲਈ ਭੋਜਨ ਤਿਆਰ ਕਰਵਾਇਆ ਹੈ।
ਵਰਦਾਨੇ ਕੋ ਭੇਜਿਓ ਤਬ ਹੀ ਮੁਝ ਕੋ ਨਿਕਟ ਬੁਲਾਇਓ।
ਭਾਈ ਬਾਲਾ ਜੀ ਸਾਹਿਬ ਸੁਣਾ ਰਹੇ ਨੇ ਨਾ, ਤੇ ਭਾਈ ਬਾਲਾ ਜੀ ਕਹਿੰਦੇ ਨੇ ਭਾਈ ਮਰਦਾਨੇ ਨੂੰ ਗੁਰੂ ਮਹਾਰਾਜ ਨੇ ਮੇਰੇ ਕੋਲ ਭੇਜਿਆ ਵੀ ਜਾਓ, ਭਾਈ ਬਾਲੇ ਨੂੰ ਵੀ ਸੱਦ ਲਓ ਤੇ ਆਪਾਂ ਸਾਰੇ ਰਲ ਕੇ ਲੰਗਰ ਛਕਾਂਗੇ।
ਬਾਲਾ ਕਹਿ ਸੁਣੋ ਸ੍ਰੀ ਅੰਗਦ ਹਉ ਜਰਾਮ ਟਿਕ ਦੈਸਾ।
ਭਾਈ ਬਾਲਾ ਜੀ ਤਹਾ ਸੁਣਾ ਰਹੇ ਨੇ, ਇਹ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਧੰਨ ਗੁਰੂ ਨਾਨਕ ਦੇ ਮਹਾਰਾਜ ਮਰਦਾਨੇ ਦੇ ਨਾਲ ਬੇਬੇ ਨਾਨਕੀ ਜੀ ਦੇ ਘਰ ਆਏ ਤੇ ਮੈਂ ਉਸ ਵੇਲੇ ਜੈਰਾਮ ਜੀ ਦੇ ਕੋਲ ਬੈਠਾ ਸੀ।
ਨਕੇਤ ਨਾਨਕੀ ਕੇ ਚੱਲ ਹੇਰੇ ਬੇਦੀ ਏਸਾ।
ਮੈਂ ਵੀ ਬੇਬੇ ਨਾਨਕੀ ਜੀ ਦੇ ਘਰ ਚਲਿਆ ਗਿਆ ਤੇ ਜਾ ਕੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਦੀਦਾਰ ਕੀਤੇ।
ਆਸਨ ਅਚਨ ਹਿਤ ਤੀਨੋ ਤੇ ਸ਼ਿਨ ਗਏ ਰਸੋਈ ਥਾਨ।
ਲੋ ਅਸੀਂ ਤਿੰਨੇ ਹੀ ਭਾਈ ਬਾਲਾ ਤੇ ਮਰਦਾਨਾ, ਧੰਨ ਗੁਰੂ ਨਾਨਕ ਤੇ ਮਹਾਰਾਜ, ਤਿੰਨੇ ਲੰਗਰ ਵਾਲੇ ਸਥਾਨ ਤੇ ਲੰਗਰ ਛਕਣ ਵਾਸਤੇ ਪਹੁੰਚ ਗਏ।
ਮਾਨ ਨਾਨਕੀ ਆਪ ਪਰੋਸਤ ਪਰਮੰਗ ਸਵਾਦਨ ਸਾਨਾ।
ਬੇਬੇ ਨਾਨਕੀ ਜੀ ਹੁਣ ਆਪਣੇ ਹੱਥੀ ਭੋਜਨ ਪਰੋਸਦੇ ਨੇ, ਸਾਲ ਦੇ ਵਿਚ ਦਾਲ ਸਬਜ਼ੀਆਂ ਹੋਰ ਪ੍ਰਸ਼ਾਦੇ ਪਰੋਸ ਪਰੋਸ ਕੇ ਤੇ ਜੋ ਬਹੁਤ ਸਵਾਦ ਬਣਾਇਆ ਆਪਣੇ ਹੱਥੀ ਸੇਵਾ ਕਰ ਰਹੇ ਹਨ।
ਮਾਨ ਭਾਵਨ ਭੋਜਨ ਕਰ ਖਾਵਨ ਉੱਠ ਬੈਠੇ ਬਰਸਦਨਾ।
ਗੁਰੂ ਮਹਾਰਾਜ ਨੇ ਮਨ ਦੀ ਇੱਛਾ ਅਨੁਸਾਰ ਭੋਜਨ ਛਕਿਆ ਹੈ, ਕਿਉਂਕਿ ਬੇਬੇ ਨਾਨਕੀ ਜੀ ਦਾ ਪਿਆਰ ਹੀ ਇੰਨਾ ਸੀ ਕਿ ਸਤਿਗੁਰੂ ਮਹਾਰਾਜ ਕਦੇ ਵੀ ਬੇਬੇ ਨਾਨਕੀ ਜੀ ਨੂੰ ਵੀ ਕਦੇ ਵੀ ਆਪਣੋ ਮਨੋਂ ਭੁਲਾਉਂਦੇ ਨਹੀਂ ਸਨ। ਇਸੇ ਲਈ ਤੁਸੀਂ ਪਿੱਛੇ ਬਚਨ ਸੁਣਿਆ ਨਾ, ਗੁਰੂ ਮਹਾਰਾਜ ਕਹਿਣ ਲੱਗੇ ਬੇਬੇ ਜੀ ਜਦੋਂ ਵੀ ਤੁਸੀਂ ਯਾਦ ਕਰੋ, ਦੂਰ ਹੋਵਾਂ ਚਾਹੇ ਨੇੜੇ ਹੋਵਾਂ, ਮੈਂ ਉਸੇ ਵੇਲੇ ਪਹੁੰਚਾਂਗਾ। ਕਿਉਂ ਗੁਰੂ ਮਹਾਰਾਜ ਨੇ ਬੜੇ ਪ੍ਰੇਮ ਦੇ ਨਾਲ ਭੋਜਨ ਛਕਿਆ ਤੇ ਉੱਠ ਕੇ ਬੈਠ ਗਏ।
ਆਨੰਦ ਕੰਧ ਮੁਕੰਧ ਬਲੋਕਤ ਬਦਤ ਨਾਨਕੀ ਬਦਨ।
ਲੋ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਲੰਗਰ ਪਾਣੀ ਛਕ ਲਿਆ ਤੇ ਬੇਬੇ ਨਾਨਕੀ ਜੀ ਨੇ ਦੇਖਿਆ ਹੁਣ ਗੁਰੂ ਮਹਾਰਾਜ ਲੰਗਰ ਪਾਣੀ ਛਕ ਕੇ ਵਿਹਲੇ ਹੋ ਗਏ ਹਨ।
ਮਰਦਾਨਾ ਅਬ ਖੋਜੋ ਜਾਈ ਮੋਲ ਲਿਓ ਜੋ।
ਤੇ ਉਸ ਵੇਲੇ ਬੇਬੇ ਨਾਨਕੀ ਕਹਿਣ ਲੱਗੀ ਭਾਈ ਮਰਦਾਨੇ ਨੂੰ, ਭਾਈ ਮਰਦਾਨਿਆ ਹੁਣ ਜਿਸ ਕਾਇਦੇ ਲਈ ਤੂੰ ਪਹਿਲਾਂ ਆਇਆ ਸੀ ਰਬਾਬ ਲੈਣ ਵਾਸਤੇ, ਹੁਣ ਤੂੰ ਜਾ ਕੇ ਰਬਾਬ ਦੀ ਭਾਲ ਕਰ, ਤਲਾਸ਼ ਕਰ, ਜਿੱਥੋਂ ਵੀ ਰਬਾਬ ਮਿਲ ਸਕਦੀ ਹੈ ਉਹ ਜਾ ਕੇ ਮੁੱਲ ਲਿਆ।
ਸੁੰਦਰ ਹੀਰ ਰਬਾਬ ਲਿਆ ਬਹੁ ਸਰਫਾ ਮੋਲ ਨਾ ਕਹੋ।
ਬੇਬੇ ਨਾਨਕੀ ਬਹੁਤ ਉਦਾਸ ਸਨ ਤੇ ਕਹਿਣ ਲੱਗੇ ਭਾਈ ਮਰਦਾਨਿਆ ਸੋਹਣੇ ਰਬਾਬ ਲੈ ਕੇ ਆਵੀ ਤੇ ਮੁੱਲ ਦੀ ਕੀਮਤ ਦੀ ਪਰਵਾਹ ਨਾ ਕਰੀ, ਭਾਵੇਂ ਜਿੰਨਾ ਮਰਜੀ ਮਹਿੰਗਾ ਹੋਵੇ ਰਬਾਬ ਤੇ ਤੂੰ ਲੈ ਕੇ ਆਉਣਾ।
ਸੋਨ ਮਰਦਾਨੇ ਕਹਿਓ ਪਿਆਨਾ ਲੈਣ ਰਬਾਬ ਦਾ ਹੇਤੂ।
ਲੋ ਸੁਣ ਕੇ ਭਾਈ ਮਰਦਾਨਾ ਹੁਣ ਰਬਾਬ ਲੈਣ ਵਾਸਤੇ ਸ਼ਹਿਰ ਵਿਚ ਚੱਲ ਪਿਆ ਵੀ ਮੈਂ ਹੁਣ ਰਬਾਬ ਖਰੀਦ ਕੇ ਲੈ ਆਵਾ।
ਮੈਂ ਪੁਨ ਹੱਥ ਬੰਦ ਕਰ ਬੋਲਿਓ ਸ੍ਰੀ ਬੇਦੀ ਕੁਲ ਕੇ ਤੂੰ।
ਭਾਈ ਬਾਲਾ ਕਹਿਣ ਲੱਗਾ ਮੈਂ ਉਸ ਵੇਲੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ।
ਸੋਮਨ ਦੇਸ਼ ਕੋ ਪਾਏ ਅਬ ਹੈ ਹੋ ਜਾਵੋ ਅਪਣ ਕੇ ਤੂੰ।
ਭਾਈ ਬਾਲਾ ਕਹਿਣ ਲੱਗਾ ਮੈਂ ਹਜ਼ੂਰ ਦੇ ਚਰਨਾਂ ਵਿਚ ਬੇਨਤੀ ਕੀਤੀ, ਮਹਾਰਾਜ ਜੇ ਤੁਹਾਡੀ ਆਗਿਆ ਹੋਵੇ ਤੇ ਮੈਂ ਆਪਣੇ ਘਰ ਤਲਵੰਡੀ ਜਾਇਆ ਵਾ।
ਵਾਸੁਰ ਬਹੁਤ ਬਤੀਤੇ ਆਇਓ ਸੁਧ ਲਿਓ ਕਿਰਤ ਬੇਤੂ।
ਮਹਾਰਾਜ ਕਾਫੀ ਸਮਾਂ ਹੋ ਗਿਆ ਉਥੋਂ ਤਲਵੰਡੀ ਤੋਂ ਆਏ ਨੂੰ, ਤੇ ਮੈਂ ਜਾ ਕੇ ਆਪਣੇ ਪਰਿਵਾਰ ਦੀ ਕਿਰਤ ਵਿਰਤੀ ਜਾ ਕੇ ਖਬਰ ਸਰ ਲੈ ਲਵਾਂ।
ਕਿਉਂ ਬਾਲੀ ਮਨ ਰੰਜ ਪਇਓ ਸੰਗ ਸ਼ੋਰ ਕਰ ਗੁੱਛੇ।
ਮਹਾਰਾਜ ਬੜੇ ਪਿਆਰ ਦੇ ਨਾਲ ਕਹਿਣ ਲੱਗੇ, ਭਾਈ ਬਾਲਾ ਜੀ ਕੀ ਗੱਲ ਹੈ, ਤੁਸੀਂ ਵੀ ਉਦਾਸ ਹੋ ਗਏ ਹੋ ਜਾਂ ਸਾਡੇ ਨਾਲ ਨਾਰਾਜ਼ ਹੋ ਗਏ ਹੋ, ਤੁਸੀਂ ਕਿਉਂ ਸਾਨੂੰ ਛੱਡ ਕੇ ਜਾ ਰਹੇ ਹੋ?
ਨਹੀਂ ਰੰਜ ਮੈਂ ਦੰਬਨ ਕੰਦੂ ਚੌ ਸੋ ਬਾਰ ਬਸ਼ ਸਵਛੇ।
ਸੁਣ ਕੇ ਭਾਈ ਬਾਲਾ ਕਹਿਣ ਲੱਗਾ, ਮਹਾਰਾਜ ਤੁਹਾਡੇ ਨਾਲ ਕਿਵੇਂ ਮੈਂ ਨਾਰਾਜ਼ ਹੋ ਸਕਦਾ ਹਾਂ? ਮੇਰੇ ਮਨ ਦੇ ਵਿੱਚ ਇੱਕ ਆਪ ਜੀ ਦੇ ਪਾਸੋਂ ਸਵਸ਼ ਵਰਦਾਨ ਲੈਣ ਦੀ ਇੱਛਾ ਹੈ।
ਚੱਲਿਓ ਬਾਲੇ ਜੋ ਚਾਹੀਏ ਮੈਂ ਆਦੇ ਕਾਸ਼ਤ ਤੋਤੇ।
ਸੁਣ ਕੇ ਸਤਿਗੁਰੂ ਮਹਾਰਾਜ ਕਹਿਣ ਲੱਗੇ, ਭਾਈ ਬਾਲਿਆ ਤੂੰ ਸਾਡੇ ਪਿਆਰ ਵਾਲਾ ਹੈ, ਤੂੰ ਜੋ ਤੇਰੇ ਮਨ ਦੀ ਇੱਛਾ ਤੂੰ ਸਾਡੇ ਪਾਸੋਂ ਮੰਗ ਲੈ।
ਸ੍ਰੀ ਨਾਨਕ ਇੱਕ ਬਾਰੇ ਦੀਜੈ ਬਿਸਰਨ ਹਾਰ ਔਰ ਮੋਤੇ।
ਸੁਣ ਕੇ ਭਾਈ ਬਾਲਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੇ ਤੁਸੀਂ ਮੇਰੇ ਤੇ ਕਿਰਪੇ ਹੋ ਤੇ ਕਿਰਪਾ ਕਰੋ, ਮੇਰੇ ਮਨ ਤੋਂ ਮੇਰੇ ਦਿਲ ਤੋਂ ਕਦੇ ਵਾਹਿਗੁਰੂ ਪਰਮੇਸ਼ਰ ਨਾ ਭੁੱਲੇ, ਵਿਸਰਨਾ ਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਇਹ ਆਸ਼ੀਸ ਇਹ ਬਚਨ ਇਹ ਵਰਦਾਨ ਮੇਰੀ ਝੋਲੀ ਪਾ ਦਿਓ।
ਸਰ ਵਰਦੀ ਜੈ ਕਰਨਾ ਕਰ ਸੰਗ ਤੁਮਾਰ ਦੇ ਚਰਤਾ।
ਨਾਲ ਦੂਸਰਾ ਮਹਾਰਾਜ ਇਹ ਵੀ ਬਚਨ ਕਰ ਦਿਓ, ਵਰਦਾਨ ਦੇ ਦਿਓ, ਮੈਂ ਤੁਹਾਡੇ ਨਾਲ ਰਵਾਂ ਤੇ ਜਿਹੜੇ ਤੁਹਾਡੇ ਅਚਰਜ ਕੌਤਕ ਨੇ ਉਹਨਾਂ ਨੂੰ ਦੇਖਾਂ।
ਸਿੰਧ ਤਜ ਮ੍ਰਿਗ ਤ੍ਰਿਸ਼ਨਾ ਹਿਤ ਧਾਵਤ ਨਿੰਦ ਜੇ ਰਚਤਾ।
ਮਹਾਰਾਜ ਜਿਹੜੇ ਆਪ ਜੀ ਤਾਂ ਸੁਧਾ ਸਿੰਧ ਵੀ ਅੰਮ੍ਰਿਤ ਦੇ ਸਮੁੰਦਰ ਹੋ, ਤੇ ਜਿਹੜੇ ਆਪ ਜੀ ਨੂੰ ਛੱਡ ਕੇ ਲੋਕ ਕ੍ਰਿਸ਼ਨਾ ਦੇ ਵਾਸਤੇ ਇਧਰ ਉਧਰ ਦੌੜਦੇ ਫਿਰਦੇ ਨੇ, ਤੇ ਨਾਲ ਹੀ ਮਹਾਰਾਜ ਇਹੋ ਜਿਹੇ ਵੀ ਦੁਨੀਆਂ ਦੇ ਵਿੱਚ ਲੋਕ ਨੇ ਜਿਹੜੇ ਰੱਬ ਦੀ ਵੀ ਤੇ ਆਪ ਜੀ ਦੀ ਨਿੰਦਿਆ ਕਰਦੇ ਹਨ।
ਦੇਖੋ ਸੁਣੋ ਨਾ ਭਰਮੋ ਗੁਰ ਜੀ ਔਰ ਫਿਰ ਮਤ ਮੁਰ ਕੀ ਜੈ।
ਮਹਾਰਾਜ ਜਿਹੜੇ ਗੁਰੂ ਘਰ ਦੇ ਨਿੰਦਕ ਨੇ ਵੀ ਬੜੀਆਂ ਇਧਰ ਉਧਰ ਦੀਆਂ ਗੱਲਾਂ ਕਰਦੇ ਨੇ, ਮੈਂ ਉਹਨਾਂ ਨੂੰ ਦੇਖ ਕੇ ਉਹਨਾਂ ਦੀਆਂ ਗੱਲਾਂ ਸੁਣ ਕੇ ਭਰਮ ਦੇ ਵਿੱਚ ਨਾ ਪਵਾਂ, ਤੇ ਮਹਾਰਾਜ ਮੇਰੀ ਮਤ ਨੂੰ ਐਸੀ ਅਚਲ ਕਰ ਦਿਓ, ਭਾਵ ਮੇਰਾ ਨਿਸ਼ਚਾ ਤੇ ਮੇਰਾ ਵਿਸ਼ਵਾਸ ਮੇਰਾ ਭਰੋਸਾ ਪਰਪੱਕ ਰਹੇ, ਮੇਰਾ ਮਨ ਡੋਲੇ ਨਾ। ਇਹ ਵੀ ਬਹੁਤ ਚੰਗੀ ਗੱਲ ਹੈ, ਕਿਉਂਕਿ ਇਹ ਦੋ ਗੱਲਾਂ ਭਾਈ ਬਾਲਾ ਜੀ ਨੇ ਮੰਗੀਆਂ ਨੇ, ਇੱਕ ਤਾਂ ਮਹਾਰਾਜ ਮੈਨੂੰ ਪਰਮੇਸ਼ਰ ਨਾ ਭੁੱਲੇ, ਦੂਸਰੀ ਗੱਲ ਜਿਹੜੇ ਨਿੰਦਕ ਲੋਕ ਨੇ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਮੇਰਾ ਮਨ ਨਾ ਭਰਮੇ, ਕਿਉਂਕਿ ਸੰਸਾਰ ਵਿੱਚ ਇਹੋ ਜਿਹੇ ਵੀ ਲੋਕ ਨੇ, ਅਕਸਰ ਤੁਸੀਂ ਹੁਣ ਮੀਡੀਆ ਰਾਹੀਂ ਉਹਨਾਂ ਲੋਕਾਂ ਦੀਆਂ ਗੱਲਾਂ ਸੁਣਦੇ ਹੋ, ਕਿਤੇ ਰਹਿਤ ਮਰਜ਼ਾਦਾ ਤੇ ਕਦੇ ਇਤਿਹਾਸ ਤੇ ਕਿੰਤੂ ਪ੍ਰੰਤੂ ਤੇ ਕਦੇ ਅੰਮ੍ਰਿਤ ਦੀਆਂ ਬਾਣੀਆਂ ਤੇ ਕਦੇ ਨਿਤਨੇਮ ਦੀਆਂ ਬਾਣੀਆਂ ਤੇ ਕਿੰਤੂ ਪ੍ਰੰਤੂ ਕਰਦੇ ਨੇ, ਤੇ ਹੁਣ ਤੇ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਵੀ ਲੋਕ ਕੁਛ ਕਹਿਣ ਤੋਂ ਗੁਰੇਜ਼ ਨਹੀਂ ਕਰ ਰਹੇ। ਇਹੋ ਜਿਹੜੇ ਲੋਕ ਨੇ ਨਾ ਗੁਰੂ ਘਰ ਦੇ ਨਿੰਦਕ, ਜਿਹੜੇ ਹਮੇਸ਼ਾ ਵੀ ਇਹ ਸਿੱਖ ਕੌਮ ਦੇ ਵਿੱਚ ਫੁੱਟ ਪਾਉਣ ਦਾ ਤੇ ਵਾਦ ਵਾਦ ਖੜੇ ਕਰਨ ਦਾ ਯਤਨ ਕਰਦੇ ਨੇ, ਇਹੋ ਜਿਹੜੇ ਲੋਕ ਨੇ ਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਮਹਾਰਾਜ ਮੇਰਾ ਮਨ ਡੋਲੇ ਨਾ।
ਅੰਕਰ ਸਰ ਅਰਬਿੰਦ ਸਰਸਤਾਗ ਮਨ ਮਮ ਮਦਪ ਕਰੀ ਜੈ।
ਕਹਿਣ ਲੱਗਾ ਮਹਾਰਾਜ ਭਾਈ ਬਾਲਾ ਕਹਿੰਦਾ, ਮਹਾਰਾਜ ਅੰਗਰ ਸਰ ਅਰਬਿੰਦ ਸਰਸ ਮਨ, ਜਿਹੜਾ ਮੇਰਾ ਮਨ ਹੈ ਉਹ ਤੇ ਕਮਲ ਆਪ ਜੀ ਦੇ ਜਿਹੜੇ ਚਰਨ ਨੇ ਉਹ ਤੇ ਕਮਲ ਦੇ ਫੁੱਲ ਦੇ ਸਮਾਨ ਨੇ, ਤੇ ਜਿਹੜਾ ਮੇਰਾ ਮਨ ਹੈ ਮਹਾਰਾਜ ਉਸਦਾ ਮੱਧ ਪਦਾਰਥ ਹੈ, ਭੌਰਾ ਬਣਾ ਦਿਓ, ਮਨ ਸਮਾਧ ਕਰ ਕਰੋ, ਚਰਨ ਹਿਰਦੇ ਧਰੋ, ਮੇਰਾ ਮਨ ਭੌਰਾ ਬਣ ਕੇ ਆਪ ਜੀ ਦੇ ਚਰਨਾਂ ਕਮਲਾਂ ਦਾ ਆਨੰਦ ਮਾਣਦਾ ਰਵੇ।
ਹੁਣ ਤਾਂ ਪ੍ਰਸਿੱਧੇ ਬਚਨ ਜੇ ਰਚਨਾ ਕੇ ਰਚਨਾ ਚਿਤ ਨਿਸ਼ਚਾ ਤਹਿਰਾ।
ਬਾਲੇ ਦੇ ਤਿੰਨ ਬਚਨ ਸੁਣ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਬੜੇ ਮਨ ਵਿਚ ਪ੍ਰਸੰਨ ਹੋਏ, ਕਿਉਂਕਿ ਭਾਈ ਬਾਲੇ ਦਾ ਬੜਾ ਅਟਲ ਨਿਸ਼ਚਾ ਤੇ ਭਰੋਸਾ ਗੁਰੂ ਮਹਾਰਾਜ ਨੇ ਵੇਖਿਆ।
ਫੇਰ ਅਡੋਲ ਬਾਤ ਤੇ ਜਸ ਬਿਦ ਤਸ ਬਿਦ ਹੋਏ ਮਨ ਤੇਰਾ।
ਗੁਰੂ ਮਹਾਰਾਜ ਨੇ ਵੀ ਬਚਨ ਕਰ ਦਿੱਤਾ, ਕਹਿਣ ਲੱਗੇ ਭਾਈ ਬਾਲਿਆ ਤੇਰਾ ਇਸ ਤਰ੍ਹਾਂ ਹਿਰਦਾ ਅਡੋਲ ਰਵੇਗਾ ਜਿਵੇਂ ਹਵਾ ਚੱਲਦੀ ਹੈ, ਤੂਫਾਨ ਚੱਲਦੇ ਨੇ, ਤੇ ਸੁਮੇਰ ਪਰਬਤ ਹਮੇਸ਼ਾ ਲਈ ਅਡੋਲ ਰਹਿੰਦਾ ਹੈ, ਜਿੰਨੇ ਮਰਜ਼ੀ ਚੱਕੜ ਚੁੱਲੀ ਜਾਣ, ਹਨੇਰੀਆਂ ਵਗੀ ਜਾਣ, ਪਰ ਸੁਮੇਰ ਪਰਬਤ ਨਹੀਂ ਡੋਲਦਾ। ਇਸੇ ਤਰ੍ਹਾਂ ਦੁਨੀਆਂ ਦੇ ਵਿੱਚ ਚਾਹੇ ਨਿੰਦਕ ਲੋਕ ਜੋ ਮਰਜ਼ੀ ਨਿੰਦਿਆ ਕਰੀ ਜਾਣ, پر تیرا من پتھر پہاڑ وانگوں سمیر پربت وانگوں اچل رہے گا
دے مکتا نس پرم میانکا دکھ دار دے اٹھ گن سے
ناری گرو مہاراج کہن لگے بھائی بالیا جڑی دے مکتا دی رات ہے تے پرم دا میانکا چندرما ہے اس دے نال ہی جڑے دکھ دردر تاریاں وانگوں چمک رہے ہن
اور نب بان پریم پرکاش ہے نس پاشل گن سے
اندر گرو دا پریم تیرے ہردے روپی آکاش دے وچ ایسا گرو دے چرنا کملاں دے پریم دا سورج چڑھے گا تے جڑے پچھلے گنے نے نا بے مکتا دی رات پرم دا چندرما دکھ دلدر تارے سارے شپ جان گے
ہوے تابیور سربر کے سر ہر کیرت ہر بندا
بھائی بالیا تیرا ہردا جویں کوئی سمان سروور ہوئے مان سروور دے سمان ہوئے گا تے جڑی واہگرو دی کیرتی صفت سلاح ہے اے من اس دے وچ کمل دے پھل کھڑن گے
بات بکسا سکھ نہ کبھوں پریت ودے مکرندا
حضور کہندے تیرے ہردے وچ واہگرو دی کیرتی دے صفت سلاح دے پھل کھڑن گے کدے سکن گے بھی نہیں تے تیرے من دے اندر واہگرو دے چرنا کملاں دا مکرند رس ودے گا
جاگ ساگر نندک کر لو ننگا پدم سمان الپا
سار ایک سمندر ہے تے جڑے نندک لوک نے ایدے وچ لون وانگوں پیو گل ایدے وچ گل رہے نے پدم سمان الپا پائی مردانیا تو کمل دے پھل وانگوں سنسار سمندر دے وچ جڑے نندک لوگ نندیا دی جہر اگڑ دے نے انہاں تو ہمیشہ لئی کمل دے پھل وانگ نرلیپ رہے گا
اے سوان کوکت رہن س نہ گج مت بکھیپا
گرو مہاراج کہندے بھائی پلیا تیرا گرو دا پیار اٹل رہے گا جویں کوئی ہاتھی تریا جاندا ہوے اونوں ویکھ کے سوان دا ارتھ ہے کتے پہنچتے یہ سوان کوکت رہن س پاویں کتے رات دن پہنچتے رہن پر جڑا مست ہاتھی وہ اپنی چال تریا جاندا اودے من دے وچ کوئی وکشیپ نہیں ہوندا اسی طرح تیرا نشچا اچل رہے گا گرو گھر دی نندیا کرن والے جو مرضی کہی جان پر تیرا من کدے بھی نہیں ڈول سکے گا
اسی کری جاون کو گھر کی پاد پدم جگ بندے
مہاراج نے پائی پالے دے نال بچن بلاش کیتے تے نال کر جان دی آگیا دے دیتی کہن لگے پائی بالیا ہن تو اپنے گھر جا سکدا ہے تے پائی بالے نے گرو مہاراج دے دونوں چرنا کملا تے نمسکار کیتی
ہن سری نانک بچن سہائے مجھ بھر دے آنندے
تے پائی بالا جی کہہ رہے نے کہ گرو نانک صاحب سچے پاتشاہ دے ایسے سب اسیس روپ بچن سن کے تے میرے من نو بھی بڑا آنند پراپت ہویا
ہنڈی کے مارگ چل کر آیو اپنا نگیتا
بھائی بالا کہندا میں تلوانڈی دے رائے پوئی کے تلوانڈی جسنو ہن ننکانا صاحب دے نام دے نال اسی یاد کردے ہاں تلوانڈی دے راستے چل کے میں آ گیا تے اپنے گھر پہنچ گیا
جب بس چات سن ہو گرو انگد سری بیدی کل کیتا
گرو انگد دے مہاراج سچے پاتشاہ میرے پنڈ جان تو پچھوں دھن گرو نانک دے مہاراج سچے پاتشاہ نے اسے سلطان پور دے وچ رہ کے کی کوتک کیتے او سن لو
اے پرسید سسا پرت سا گبنے پن ادھیانا
تے گرو مہاراج سچے پاتشاہ نے بیبے نانکی جی تے بڑی پرسنتا کیتی انہاں نوں اسیساں دتیاں تے پھر بیبے نانکی جی تو آگیا لے کے گرو مہاراج اکانت استھان جتھے بیٹھ کے واہگرو دی بھگتی کردے سن جنگل وچ چلے گئے
اکانت جہ منج نہ آوے کرنا ند گت دانا
کرپا دے سمندر مکتی داتا سدگرو جی ہن اس تھان تے چلے گئے نے جتھے کوئی عام آدمی نہیں آ سکدا تینو پتا ہی نہیں اکانت استھان تے جا کے بھجن کرن لگ پئے
کامل بدنا پراچی دس جے کو واک ارک پرمانا
لوگ اگے کبھی جی کہندے نے بھی گرو مہاراج دا جڑا مکھ ہے او تے مانو پورب دشا وانگ ہے تے جڑے گرو مہاراج دے بچن نے جویں پورب دی طرفوں سورج نکلدا ہے کیوں گرو مہاراج دے مکھوں سندر بچن نکلے
کنکر اور کے پرم تم رہار تل کلمل اڈ نانا
جویں سورج نکلدا ہے نا تے پھر او دے نال ہنیرا بھی دور ہو جاندا ہے تے تارے بھی چھپ جاندے نے بھائی گرداس جی نے بھی یہ ادھارن دتی ہے نا ستگور نانک پرگٹیا مٹی تند جگ چانن ہوا کیوں کر سورج نکلیا تارے شپے اندھیر پلوا کبھی جی لکھتے نے بھی گرو مہاراج سچے پاتشاہ مانو پورب دشا وانگ نے کہ انہوں دے منہوں جو بچن نکلتے نے سورج دے سمان نے وہ داساں دے ہردیاں تو بھرم دا ہنیرا دور کرن والے نے تے جڑے سمو پاپ نے تاریاں وانگوں انہاں نوں ساریاں نوں دل سٹن والے ہن مردانے نو رباب لین بھیج دتا سی تے بھائی بالا اپنے پنڈ تلوانڈی چلیا گیا تے گرو مہاراج باہر جنگل وچ جا کے واہگرو دی بھگتی وچ تین ہو گئے نے ادھر بھائی مردانہ رباب لین واسطے شہر میں چلیا گیا
ہے بھائی
مردانہ بڑا سیانا سی ہن جتھے بھی کوئی ڈوما دا گھر ہے کیونکہ اس سمے مردانے کے گاؤں بجاؤ دا کام کردے سن جڑے خاص کر کے مراسی سن جتھے بھی کسے دا سندا بھی کوئی چنگا سنگیت کار ہے انہاں دے گھر مردانہ چل کے جاندا ہے گرو گھر نندک سن تے انہاں نے گرو مہاراج سچے پاتشاہ دے بارے کئی طرح دیا افواہاں پھیلا دتیاں سن اسی لئی جدوں بھائی مردانہ رباب لین واسطے گیا اینو کوئی آدر نہیں دیندا تے نہ ہی کوئی اس نوں کول بٹھاؤندا ہے تے سگا اس طرح دیا اے لوگ گلاں کردے ہن
کو ڈوم جو پیو کراہی سن تو روس اریا وے
آ گیا بھی مراسی یہ او دا مراسی ہے جڑا کرائیا ہو گیا پاو ہندو مسلمان تن گرو نانک دے مہاراج نو کرائیا کہن لگ پے سن انہاں نے ہندو تے مسلمان دا دھرم چھڑ دتا ہے کہندے انہاں دا ڈوم ہے انہاں دا مراسی ہے جڑا کرائیا ہویا ہے تے سن کے بھائی مردانے دے من دے وچ بڑا غصہ آ جاندا
ہے دوسر نندک دین
تے بھائی مردانہ شہر دے وچ پھردا پھردا تھک گیا ہے تے دوسری گل جڑے گرو گھر دے نندک نے او گرو مہاراج دی نندیا دے بچن آخرے نے او سن کے ہور بھی اینو اکیواں ہوندا ہے
سن من میں دکھیت پیو کش بس اپن چلے نا
سن کے بھائی مردانہ من دے وچ بڑا دکھی ہویا ہے تے پر اے دی کوئی واہ پیش چلدی نہیں ہے کچھ آخ سکدا نہیں تے لوگ کہنو ہٹدے نہیں ہن
پھر کر سگرے نگر میں مردانہ اور اکلائک
لوگ کبھی جی کہندے نے اس طرح بھائی مردانہ سارے شہر دے وچ چکر لاؤندا رہیا رباب پالن دے واسطے گیا ہویا سی تے اخیر تے بھائی مردانہ لوکاں دیاں گلاں سن سن کے گھبرا گیا ہے
ویسے سری نانک جا تے تھکت سو بیٹھ آئے کہ
جتھے دھن گرو نانک دے مہاراج جنگل وچ بیٹھے سن تے تھکیا ٹٹیا آ کے گرو مہاراج دے کول بیٹھ گیا
سری مکھ سو بوج دتائے تے بدن ہے بکل نہار کے
گرو مہاراج بھائی مردانے دا چہرہ گھبرایا ویکھ کے کچھ ویاکل دیکھ کے انتر جامی سدگرو مہاراج بھائی مردانے نو پوچھن لگ پئے
نرواب آون پئے نج برتا پنو سدھار
کہن لگے بھائی مردانے تینو رباب لین واسطے بھیجا سی تے تو خالی مڑ کے کیوں آ گیا ہے
بوج تو موہے کو سب انتر جامی جان کے
بھائی مردانہ کہن لگا مہاراج سی انتر جامی ہو کٹ کٹ کے انتر کی جانت پلے برے کی پیر پشانت سب کچھ جان دے ہوئے پھر تسی مینوں کیوں پوچھ رہے ہو
اور کہو سری بدن تے بن سنک سناو بخان کے
سدگرو مہاراج پیر چن لگے بھائی مردانیا تو سنگ نہ ڈر نہ کسے گل دا سنکوچ نہ کر جو لوگ آخدے نے جو گلاں ہوئیاں نے ساریاں سانو دس
کیسے میں مکھ سو کہوں کہ بے جوگ نہ بات ہے
بھائی مردانہ کہن لگیا مہاراج میں آپ جی دے سامنے وہ گلاں دس نہیں سکدا ਜੋ ਗੱਲਾਂ ਮੈਂ ਸੁਣ ਕੇ ਆਇਆ ਹਾਂ।
ਨਹੇ ਪੁਨਹੇ ਸ੍ਰੀ ਗੁਰ ਕਹੇ, ਕਹੋ ਜਿਸ ਬਿਦ ਭਏ ਬਿਰਤਾਂਤ ਹੈ।
ਗੁਰੂ ਮਹਾਰਾਜ ਫਿਰ ਮੁੜ ਮੁੜ ਕੇ ਆਖਦੇ ਨੇ, ਭਾਈ ਦੱਸ ਤੂੰ ਡਰ ਨਾ, ਜੋ ਗੱਲਾਂ ਹੋਈਆਂ ਨੇ, ਜੋ ਲੋਕ ਆਖਦੇ ਨੇ ਸਾਨੂੰ ਸਾਰੀ ਗੱਲ ਦੱਸ, ਤੈਨੂੰ ਸੰਗਨ ਦੀ ਸ਼ਰਮ ਮੰਨਣ ਦੀ ਕੋਈ ਲੋੜ ਨਹੀਂ ਹੈ।
ਹੋਰ ਡਰ ਮਰਦਾਨੇ ਬਚਨ ਬਖਾਨੇ ਕੇ ਚਿਤ ਨਾਰੇ ਓ ਬੈਣਕ ਹੈ।
ਚਿਤ ਵਿਚ ਡਰਦਿਆਂ ਹੋਇਆ ਭਾਈ ਮਰਦਾਨੇ ਨੇ ਅੱਗੋਂ ਬਚਨ ਆ ਕੇ ਕਹਿੰਦਾ, ਮਹਾਰਾਜ ਕੁਝ ਇਹੋ ਜਿਹੇ ਲੋਕ ਵੀ ਮਿਲੇ ਨੇ ਤੇ ਜਿਨ੍ਹਾਂ ਨੇ ਇਹੋ ਜਿਹੀਆਂ ਗੱਲਾਂ ਆਖੀਆਂ।
ਇਹ ਤੂੰ ਮੰਗਤਾਈ ਭਾਜ ਕੁਰਾਹੀ, ਨਹਿਰ ਬਾਬ ਕੋ ਦੇਣ
ਚਾਹੇ। ਤਾਂ ਓਹਦਾ ਡੂਮ ਹੈ, ਓਹਦਾ ਮਰਾਸੀ ਹੈ ਵੀ ਜਿਹੜਾ ਕੁਰਾਹੀਆ ਹੋ ਗਿਆ, ਭਾਵ ਸਾਨੂੰ ਕੁਰਾਹੀਆ ਆਖਦੇ ਨੇ, ਤੇ ਜਦੋਂ ਮੈਂ ਰਬਾਬ ਦੀ ਗੱਲ ਤੋਰਦਾ ਸੀ ਤੇ ਕੋਈ ਮੈਨੂੰ ਰਬਾਬ ਦੇਣ ਲਈ ਤਿਆਰ ਨਾ ਹੋਇਆ।
ਦੁਰ ਮਤ ਪ੍ਰਮ ਭੂਲੇ, ਜਸ ਪ੍ਰਤ ਭੂਲੇ, ਸਟ ਮੁਖ ਤੇ ਨਿੰਦ ਬਖਾਨੇ।
ਤੇ ਮਹਾਰਾਜ ਉਹ ਖੋਟੀ ਮਤ ਕਰਕੇ ਭਰਮ ਦੇ ਵਿਚ ਭੁੱਲੇ ਹੋਏ ਲੋਕ ਨੇ ਤੇ ਆਪ ਜੀ ਦੇ ਜਸ ਤੋਂ ਪ੍ਰਤ ਭੂਲੇ ਉਲਟ ਚੱਲਦੇ ਨੇ। ਉਹ ਮੂਰਖ ਲੋਕ ਆਪਣੇ ਮੁਖ ਤੋਂ ਆਪ ਜੀ ਦੀ ਨਿੰਦਿਆ ਕਰਦੇ ਸਨ।
ਮਨ ਚਾਹੂ ਰਸੇ ਲਗਾਵਾਂ, ਸੋ ਪਾਏ ਨਾ ਨਗਰ ਖਜਾਨੇ।
ਮਹਾਰਾਜ ਮੈਂ ਚਾਹੁੰਦਾ ਸੀ ਕੋਈ ਰਸਿਆ ਹੋਇਆ ਰਬਾਬ ਸਾਜ ਮੈਂ ਲੈ ਆਉਂਦਾ ਤੇ ਤਾਂ ਕਿ ਓਹਨੂੰ ਕੋਈ ਹੋਰ ਬਹੁਤੀ ਮੇਹਨਤ ਨਾ ਕਰਨੀ ਪੈਂਦੀ। ਮੈਂ ਸਾਰੇ ਨਗਰ ਵਿਚੋਂ ਭਾਲ ਕੇ ਆਇਆ ਪਰ ਮੈਨੂੰ ਲੱਭ ਨਹੀਂ ਸਕਿਆ।
ਤੇਰੀ ਗੁਰਗਤ ਦੈਨਾ, ਸੁਨ ਕਹਿ ਬੈਨਾ, ਚੱਕ ਮਾਰ ਦੁਸ਼ਟ ਗਵਾਰਾ।
ਸੁਣ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਭਾਈ ਮਰਦਾਨਿਆ, ਵੀ ਇਹ ਤੇ ਐਵੇਂ ਮੂਰਖ ਦੁਸ਼ਟ ਲੋਕ ਨੇ ਚੱਖਾਂ ਮਾਰਦੇ ਨੇ ਤੇ ਐਵੇਂ ਉਹ ਨਿੰਦਿਆ ਕਰੀ ਜਾ ਰਹੇ ਹਨ।
ਲਜਤ ਮੁਖ ਹੋਵੇ, ਜਨਮ ਵਿਗੋਵੇ, ਦੁਖ ਪਾਵੇ ਜਮ ਦੁਆਰਾ।
ਉਹ ਜਦੋਂ ਜਮਾਂ ਦੇ ਦਾਰ ਦਰਵਾਜੇ ਭਾਵ ਜਮਾਂ ਦੀ ਕਚਹਿਰੀ ਵਿਚ ਜਾਣਗੇ, ਉੱਥੇ ਸ਼ਰਮ ਦੇ ਨਾਲ ਉਹਨਾਂ ਦੇ ਸਿਰ ਨੀਵੇਂ ਹੋਣਗੇ ਤੇ ਭਾਰੀ ਦੁੱਖ ਪਾਉਣਗੇ, ਇੱਥੇ ਆਪਣਾ ਜਨਮ ਵਿਅਰਥ ਗਵਾ ਕੇ ਚਲੇ ਜਾਣਗੇ।
ਓ ਕਰ ਨਿਜ ਕਾਜਾ, ਤਜ ਨਰ ਲਾਜਾ, ਜਾਵੋ ਨਗਰ ਬਹੋਰੀ।
ਮਹਾਰਾਜ ਕਹਿਣ ਲੱਗੇ, ਭਾਈ ਮਰਦਾਨੇ, ਆਪਾਂ ਜਿਹੜਾ ਕੰਮ ਕਰਨਾ ਉਹ ਕਰਨਾ ਹੀ ਕਰਨਾ ਹੈ, ਤੂੰ ਲੋਕਾਂ ਦੀ ਸ਼ਰਮ ਹਜਾ ਛੱਡ, ਤੂੰ ਫੇਰ ਇਕ ਵਾਰੀ ਸ਼ਹਿਰ ਵਿਚ ਜਾ ਤੇ ਰਬਾਬ ਲੈ ਕੇ ਆ।
ਵੇਖ ਸੁੰਦਰ ਅਨੋ ਸੰਕਨ ਠਾਨੋ, ਸਭ ਕਰੋ ਡੂਮ ਕਰ ਟੋਰੀ।
ਵੇਖ ਕੇ ਸੋਹਣੀ ਰਬਾਬ ਲੈ ਕੇ ਆ, ਕੋਈ ਸ਼ੰਕਾ ਨਾ ਕਰ, ਇੱਥੇ ਹੋਰ ਵੀ ਤਾਂ ਡੂਮ ਨੇ, ਮਰਾਸੀ ਨੇ, ਕੁਛ ਸਾਜ ਵਜਾਉਣ ਵਾਲੇ ਰਾਜੀ ਢਾਡੀ ਹੋ ਸਕਦੇ ਨੇ, ਜਿੱਥੋਂ ਵੀ ਮਿਲ ਸਕਦਾ ਲੱਭ ਕੇ ਰਬਾਬ ਲੈ ਕੇ ਆ।
ਰਬ ਜੀ ਡੂਮ ਮਤ ਮਤ, ਇਹ ਪੁਰ ਮਮ ਕਹਿ ਕਿਨੇ ਨਾ ਜਾਣੇ ਹੋ।
ਸੁਣ ਕੇ ਭਾਈ ਮਰਦਾਨਾ ਕਹਿੰਦਾ, ਮਹਾਰਾਜ ਜਿਹੜੇ ਇਥੋਂ ਦੇ ਰਬਾਬੀ ਨੇ, ਢਾਡੀ ਨੇ, ਰਾਗੀ ਨੇ, ਬਹੁਤ ਖੋਟੀ ਮਤ ਵਾਲੇ ਨੇ ਤੇ ਮੈਂ ਬਥੇਰਾ ਉਹਨਾਂ ਦੇ ਘਰ ਜਾ ਜਾ ਕੇ ਮਿੰਨਤਾਂ ਤਰਲੇ ਕੀਤੀ ਪਰ ਕਿਸੇ ਨੇ ਆਪ ਜੀ ਦੀ ਮਹਿਮਾ ਨੂੰ ਜਾਣਿਆ ਨਹੀਂ ਹੈ।
ਸਣ ਦੇ ਨਾ ਕਿਆ ਸਨਮਾਨਾ, ਕਿ ਨਰਵਾਬ ਨਹਿਆਨਿਓ।
ਮੈਨੂੰ ਕੋਲੇ ਬਹਿਣ ਵੀ ਨਹੀਂ ਸਨ ਦਿੰਦੇ ਤੇ ਨਾ ਹੀ ਕਿਸੇ ਨੇ ਮੇਰਾ ਕੋਈ ਸਤਿਕਾਰ ਕੀਤਾ ਵੀ ਆ ਜਾ ਕੋਈ ਚਾਹ ਪਾਣੀ ਛਕ ਲੈ, ਤੇ ਕਿਸੇ ਨੇ ਰਬਾਬ ਤਾਂ ਲਿਆ ਕੇ ਮੈਨੂੰ ਦੇਣਾ ਹੀ ਕੀ ਸੀ। ਇਸ ਦੀ ਮਹਾਰਾਜ ਇਹ ਲੋਕ ਤਾਂ ਬਹੁਤ ਬੁਰੇ ਹਨ।
ਇਹ ਦਿਸ ਮੈਂ ਆਪ ਖੋਜਣ ਜਾਵਾਂ, ਕਹੋ ਬੁਝਾਏ ਸੁਆਮੀ।
ਮਹਾਰਾਜ ਇਹ ਸ਼ਹਿਰ ਵਿਚ ਤਾਂ ਮੈਂ ਸਾਰੇ ਰਾਗੀ ਢਾਡੀਆਂ ਦੇ ਘਰ ਇਸ ਤਰ੍ਹਾਂ ਮੈਂ ਭਾਲ ਕੇ ਦੇਖਿਆ ਹਾਂ ਪਰ ਕਿਧਰੋਂ ਵੀ ਇਹ ਖੈਰ ਪੱਲੇ ਨਹੀਂ ਪੈ ਸਕੀ। ਹੁਣ ਹੋਰ ਦੱਸੋ, ਮੈਂ ਕਿਸੇ ਹੋਰ ਪਾਸੇ ਜਾਵਾਂ, ਉਧਰੋਂ ਪਤਾ ਕਰਿਆ ਵਾਂ।
ਕੋ ਤੀਨ ਲੋਕ ਕੀ ਸੁਧ ਹੈ, ਘਟ ਘਟ ਅੰਤਰ ਜਾਮੇ।
ਸਾਨੂੰ ਤੇ ਤਿੰਨਾਂ ਲੋਕਾਂ ਦੀ ਖਬਰਸਾਰ ਹੈ, ਤੁਸੀਂ ਤੇ ਹਰ ਮਨੁੱਖ ਦੇ ਦਿਲ ਦਿਲ ਦੀ ਗੱਲ ਨੂੰ, ਅੰਦਰ ਦੀ ਗੱਲ ਨੂੰ ਜਾਣਦੇ ਹੋ।
ਔਰ ਮੈਂ ਨਾ ਜਾਵਾਂ ਮਰਦਾਨਾ, ਵਿਰਸ ਥਾਨ ਸਦਾਵਾਂ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਮਰਦਾਨਿਆ, ਚੰਗਾ ਜੇ ਤੂੰ ਸੁਲਤਾਨਪੁਰ ਸ਼ਹਿਰ ਦੇ ਵਿਚ ਨਹੀਂ ਜਾਣਾ ਚਾਹੁੰਦਾ, ਫਿਰ ਕਿਸੇ ਹੋਰ ਥਾਂ ਤੇ ਭੇਜੀ, ਉੱਥੇ ਤਾਂ ਜਾ ਸਕਦਾ ਕਿ ਨਹੀਂ ਜਾ ਸਕਦਾ।
ਦਿਸ ਜੰਗਲ ਗ੍ਰਾਮ ਏਕ, ਤਹਿ ਜਾਏ ਖੋਜ ਤੁਮ ਪਾਵੋ।
ਮਹਾਰਾਜ ਹੋਰ ਥਾਂ ਤੇ ਜਿੱਥੇ ਭੇਜੂ ਮੈਂ ਜਾਣ ਲਈ ਤਿਆਰ ਹਾਂ। ਤਾਂ ਹਜ਼ੂਰ ਕਹਿਣ ਲੱਗੇ, ਇਸ ਪਾਸੇ ਜੰਗਲ ਹੈ, ਇਸ ਜੰਗਲ ਵਾਲੇ ਪਾਸੇ ਭਾਈ ਮਰਦਾਨਿਆ ਜਾ, ਉਥੋਂ ਤੈਨੂੰ ਇਹ ਰਬਾਬ ਮਿਲੇਗੀ ਤੇ ਉਹਨੂੰ ਖੋਜ ਕੇ ਸਾਡੇ ਪਾਸ ਲੈ
ਆਦਤਾਂ ਕੋ ਜਾਨੋ ਰਾਗ ਕੋ ਸੋ ਗਾਓ।
ਤੈਨੂੰ ਦੱਸਿਆ ਇਧਰ ਇੱਕ ਪਿੰਡ ਆਵੇਗਾ, ਉਹ ਦੋ ਨਦੀਆਂ ਦੇ ਵਿਚਕਾਰ ਪਿੰਡ ਹੈ ਔਰ ਉਹ ਜੱਟਾਂ ਦਾ ਜਿਮੀਦਾਰਾਂ ਦਾ ਪਿੰਡ ਹੈ।
ਨਾਮ ਫਿਰੰਦਾ ਤਾਰ ਬਾਬੀ ਜਾਏ ਸਭੂ ਜੋ ਨਾਉ।
ਇੱਕ ਰਬਾਬੀ ਹੈ, ਇੱਕ ਰਾਗੀ ਹੈ, ਉਸਦਾ ਨਾਮ ਹੈ ਫਿਰੰਦਾ। ਉਹ ਫਿਰੰਦੇ ਨਾਮ ਦਾ ਰਬਾਬੀ ਹੈ, ਤੂੰ ਉਹਦੇ ਕੋਲੇ ਜਾ ਤੇ ਉਹਦੇ ਕੋਲੋਂ ਜਾ ਕੇ ਰਬਾਬ ਲਿਆ।
ਜਿਤ ਪਾਵੋ ਜਾਚੋ ਤਾਹੀ ਨਾ ਦੇਵੇ ਜੇ ਤੁਮਕੋ।
ਤੂੰ ਪਹਿਲਾਂ ਜਾ ਕੇ ਉਹਦੀ ਭਾਲ ਕਰੀ, ਉਹਦੇ ਕੋਲੋਂ ਜਾ ਕੇ ਰਬਾਬ ਮੰਗ ਲਵੀ, ਤੇ ਜੇ ਮੰਗਿਆ ਵੀ ਤੈਨੂੰ ਰਬਾਬ ਨਾ ਦੇਵੇ।
ਨਾਨਕ ਭੇਜਿਓ ਨਿਕਟ ਤੁਹਾਰੇ ਲੀਜਾ ਆਖਿਆ ਹਮਕੋ।
ਤੂੰ ਸਾਡਾ ਨਾਮ ਲੈ ਦੇਵੀ ਤੇ ਤੂੰ ਆਖ ਦੇਵੀ ਮੈਨੂੰ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਤੇਰੇ ਪਾਸ ਭੇਜਿਆ ਹੈ।
ਮਰਦਾਨਾ ਸੁਣਿਓ ਪ੍ਰਭੂ ਜੀ ਮੋਲ ਹੋਏ ਜੇ ਪਾਸੋ।
ਫੇਰ ਭਾਈ ਮਰਦਾਨਾ ਕਹਿਣ ਲੱਗਾ, ਕਹਿੰਦਾ ਮਹਾਰਾਜ ਮੇਰੇ ਕੋਲੇ ਤਾਂ ਮਾਇਆ ਨਹੀਂ ਹੈ, ਜੇ ਮੇਰੇ ਕੋਲੇ ਮੁੱਲ ਹੋਵੇਗਾ ਤੇ ਫੇਰ ਮੈਂ ਉੱਥੇ ਜਾ ਸਕਦਾ ਹਾਂ।
ਦੇ ਕਰ ਹਾਂ ਲੈ ਸੋ ਆਵੋ ਪੁੰਨ ਨਾ ਜਾਓ ਸੁਖ ਰਸੋ।
ਫੇਰ ਮਹਾਰਾਜ ਇੱਕੋ ਵਾਰੀ ਹੁਣ ਮੈਂ ਪੈਸੇ ਲੈ ਕੇ ਜਾਵਾਂਗਾ ਤੇ ਮੁੱਲ ਦੇ ਕੇ ਰਬਾਬ ਵਾਪਸ ਲੈ ਆਵਾਂਗਾ, ਤੇ ਇਹ ਨਾ ਹੋਵੇ ਮੁੜ ਕੇ ਫੇਰ ਮੈਨੂੰ ਜਾਣਾ ਪਵੇ, ਮੈਂ ਚੱਕਰ ਹੀ ਮਾਰਦਾ ਰਵਾਂ। ਇਸ ਲਈ ਮਹਾਰਾਜ ਹੁਣੇ ਰਬਾਬ ਦਾ ਮੁੱਲ ਦੇ ਦੇਵੋ, ਤੇ ਜੇ ਮਿਲ ਗਿਆ ਤੇ ਮੈਂ ਲੈ ਕੇ ਆਵਾਂਗਾ।
ਰਾਜਾਓ ਸੁਸਾ ਕੇ ਪਾਸ ਤੇ ਕੀਮਤ ਜਿਤਨੀ ਹੋਏ।
ਗੁਰੂ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਿਆਂ ਤੂੰ ਬੇਬੇ ਨਾਨਕੀ ਜੀ ਦੇ ਘਰ ਜਾ, ਤੇ ਜਿੰਨੀ ਕੀਮਤ ਤੈਨੂੰ ਚਾਹੀਦੀ ਹੈ ਤੇ ਜਿੰਨੀ ਕੁ ਦਾ ਰਬਾਬ ਹੋਵੇਗਾ ਜਾ ਕੇ ਉਥੋਂ ਲੈ ਲੈ।
ਲੈ ਕਰ ਗਵਨੋ ਅਬ ਹੈ ਨਿਜ ਬਿਲੰਬ ਸਭ ਖੋਏ।
ਲੈ ਕੇ ਹੁਣੇ ਜਾ, ਇਹਦੇ ਵਿਚ ਬਹੁਤੀ ਦੇਰ ਨਾ ਕਰ, ਕਿਉਂਕਿ ਸਮਾਂ ਬੀਤਦਾ ਜਾ ਰਿਹਾ ਤੇ ਆਪਾਂ ਆਪਣਾ ਕਾਰਜ ਆਰੰਭ ਕਰੀਏ।
ਮਰਦਾਨਾ ਤਤਕਾਲ ਸਦਾਇਓ ਗਯੋ ਨਾਨਕੀ ਧਾਮਾ।
ਭਾਈ ਮਰਦਾਨਾ ਬੜੀ ਛੇਤੀ ਉਥੋਂ ਤੁਰਿਆ ਤੇ ਬੇਬੇ ਨਾਨਕੀ ਜੀ ਦੇ ਘਰ ਆ ਗਿਆ ਹੈ।
ਗਯੋ ਨਗਰ ਸਭ ਖੋਜਿਓ ਨਹਿਰ ਬਾਬ ਅਬਰਾਮਾ।
ਬੇਬੇ ਨਾਨਕੀ ਜੀ ਨੂੰ ਜਾ ਕੇ ਵੀ ਸਾਰੀ ਗੱਲ ਦੱਸੀ, ਮੈਂ ਸਾਰੇ ਸ਼ਹਿਰ ਦੇ ਵਿਚ ਰਬਾਬ ਭਾਲ ਲਈ ਹੈ, ਪਰ ਜਿਹੋ ਜਿਹਾ ਮੈਂ ਚਾਹੁੰਦਾ ਸੀ ਸੁੰਦਰ ਬਾਬ ਸਾਜ ਮੈਨੂੰ ਮਿਲ ਨਹੀਂ ਸਕਿਆ।
ਭੇਜ ਤੇ ਆਣ ਗ੍ਰਾਮ ਅਬ ਪ੍ਰਭ ਜੀ ਮੋਲ ਲੈਣ ਆਇਓ।
ਮਹਾਰਾਜ ਸੱਚੇ ਪਾਤਸ਼ਾਹ ਕਿਸੇ ਹੋਰ ਪਿੰਡ ਵਿਚ ਮੈਨੂੰ ਭੇਜ ਰਹੇ ਨੇ ਤੇ ਮੈਂ ਰਬਾਬ ਦਾ ਮੁੱਲ ਲੈਣ ਵਾਸਤੇ ਤੁਹਾਡੇ ਕੋਲ ਆਇਆ ਹਾਂ।
ਰਜਤ ਪਣ ਜਾਜ ਲਏ ਜਬ ਤੂਰਨ ਤੇ ਧਾਇਓ।
ਨਾਨਕੀ ਕਹਿਣ ਲੱਗੀ ਦੱਸ ਕਿੰਨੇ ਰੁਪਏ ਚਾਹੀਦੇ ਨੇ? ਕਹਿੰਦਾ 7 ਰੁਪਏ ਦੇ ਦਿਓ। ਸੱਚੇ ਪਾਤਸ਼ਾਹ ਉਸ ਵੇਲੇ 7 ਰੁਪਏ ਭਾਈ ਮਰਦਾਨੇ ਨੇ ਮੰਗ ਲਏ ਨੇ ਤੇ ਬੜੀ ਛੇਤੀ ਲੈ ਕੇ 7 ਰੁਪਏ ਉਥੋਂ ਚੱਲ ਪਿਆ।
ਤੈ ਪਹੁੰਚਿਓ ਜਾਈ ਖੋਜਤ ਬੂਜਤ ਨਰਕ।
ਜਿਹੜੇ ਪਿੰਡ ਦਾ ਨਾਮ ਤੇ ਟਿਕਾਣਾ ਐਡਰੈਸ ਗੁਰੂ ਮਹਾਰਾਜ ਨੇ ਦੱਸਿਆ ਸੀ, 3 ਦਿਨਾਂ ਵਿਚ ਭਾਈ ਮਰਦਾਨਾ ਕਿਉਂਕਿ ਪੈਦਲ ਗਿਆ ਹੈ, ਉਸ ਵੇਲੇ ਕੋਈ ਸਵਾਰੀ ਦੇ ਸਾਧਨ ਨਹੀਂ ਹੁੰਦੇ ਸਨ, ਹੁਣ ਭਾਈ ਮਰਦਾਨਾ ਪੈਦਲ ਗਿਆ, 3 ਦਿਨ ਇਸ ਨੂੰ ਜਾਣ ਵਾਸਤੇ ਲੱਗੇ ਹਨ।
ਸੁਖ ਵਾਸੁਰ ਤੈ ਖੋਜਤ ਫਿਰਿਓ ਕੋਈ ਨਾ ਬਤਾਵੇ ਘਰ ਕੋ।
ਪਿੰਡ ਦੇ ਵਿਚ 2 ਦਿਨ ਭਾਈ ਮਰਦਾਨਾ ਭਾਈ ਫਰੰਦੇ ਦਾ ਘਰ ਪੁੱਛਦਾ ਰਿਹਾ, ਪਰ ਕੋਈ ਕੋਈ ਪਿੰਡ ਵਾਲਾ ਦੱਸਦਾ ਹੀ ਨਹੀਂ ਹੈ ਵੀ ਕੋਈ ਫਰੰਦੇ ਨਾਮ ਦਾ ਸਾਡੇ ਪਿੰਡ ਵਿਚ ਕੋਈ ਆਦਮੀ ਰਹਿੰਦਾ ਹੈ।
ਰਾਮ ਸੋ ਵਿਆਕੁਲ ਭਇਓ ਦਾਸੂ ਹਟਿਆ ਬਣ ਕੋ ਤਿਆਰੀ।
ਫਿਰ ਅਖੀਰ ਭਾਈ ਮਰਦਾਨਾ 2 ਦਿਨ ਭਾਲਦਾ ਪਿੰਡ ਵਿਚ ਥੱਕ ਗਿਆ, ਫਿਰ ਕੁਛ ਉਦਾਸ ਹੋ ਗਿਆ, ਸੋਚਿਆ ਵੀ ਹੁਣ ਇਥੋਂ ਖਾਲੀ ਮੁੜ ਕੇ ਵਾਪਸ ਜਾਣਾ ਪਏਗਾ।
ਐਸਤ ਭਇਓ ਮਹੀ ਰਹੋ ਸ਼ਾਹੀ ਫਿਕਰ ਬੰਦ ਹੋਏ ਭਾਰੀ।
ਭਾਈ ਮਰਦਾਨਾ ਹੁਣ ਬਹੁਤ ਚਿੰਤਾਤਰ ਹੋ ਗਏ, ਬਹੁਤ ਫਿਕਰਮੰਦ ਹੋ ਗਏ, ਇੱਕ ਦਰਖਤ ਦੀ ਛਾਵੇਂ ਬੈਠ ਗਿਆ।
ਹੁਣ ਨਾਮ ਕਿਤ ਤੇ ਤੁਮ ਆਇਓ ਬੂਝਿਓ ਇੱਕ ਨਰ ਆਈ।
ਅਚਾਨਕ ਕੋਈ ਆਦਮੀ ਆ ਗਿਆ ਔਰ ਇਹ ਜਿਹਦੀ ਅੱਗੇ ਪ੍ਰਸੰਗ ਆ ਰਿਹਾ ਹੈ ਨਾ, ਜਿਹੜੀ ਰਬਾਬ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੰਗਵਾ ਰਹੇ ਨੇ, ਉਹ ਕੋਈ ਇਸ ਦੁਨੀਆਂ ਦੀ ਕੋਈ ਵਸਤੂ ਨਹੀਂ ਸੀ ਜਾਂ ਕੋਈ ਸਾਜ ਨਹੀਂ ਸੀ, ਇਹ ਕੋਈ ਤੁਰਦਰਗਾਹ ਤੋਂ ਕੋਈ ਪਰਮੇਸ਼ਰ ਵੱਲੋਂ ਭੇਜੀ ਹੋਈ ਕੋਈ ਇਹ ਇੱਕ ਅਨਮੋਲ ਸੁਗਾਤ ਸੀ। ਇਸੇ ਲਈ ਹੁਣ ਇਥੋਂ ਸੁਲਤਾਨਪੁਰ ਦੇ ਵਿਚ ਏਡਾ ਵੱਡਾ ਸ਼ਹਿਰ ਸੀ, ਉਹ ਰਬਾਬ ਨਹੀਂ ਮਿਲ ਸਕਿਆ, ਤੇ ਹੁਣ ਗੁਰੂ ਮਹਾਰਾਜ ਨੇ ਜਿੱਥੇ ਖਾਸ ਥਾਂ ਤੇ ਭਾਈ ਮਰਦਾਨੇ ਨੂੰ ਭੇਜਿਆ, ਇਹਨੇ ਉਥੋਂ ਵੀ ਭਾਲ ਕੀਤੀ, ਤਲਾਸ਼ ਕੀਤੀ, ਬਥੇਰੀ ਪੁੱਛਗਿੱਛ ਕੀਤੀ, ਪਰ ਫਿਰ ਵੀ ਕੁਛ ਨਾ ਪਤਾ ਲੱਗਿਆ। ਅਖੀਰ ਥੱਕ ਕੇ ਤੇ ਭਾਈ ਮਰਦਾਨਾ ਉਦਾਸ ਹੋ ਕੇ ਬੈਠਾ, ਅਚਾਨਕ ਕੋਈ ਉਥੇ ਆਦਮੀ ਆਇਆ, ਉਹ ਆ ਕੇ ਭਾਈ ਮਰਦਾਨੇ ਨੂੰ ਪੁੱਛਣ ਲੱਗਾ, ਭਾਈ ਤੇਰਾ ਨਾਮ ਕੀ ਹੈ, ਤੂੰ ਕਿੱਥੋਂ ਆਇਆ? ਇਹ ਕੌਤਕ ਹੈ, ਭਾਵ ਜਿਵੇਂ ਕੋਈ ਕੋਈ ਦੇਵਤਾ ਕੋਈ ਸ਼ੇਰ ਜਾਂ ਕੋਈ ਗੋਬਤਰੂ ਜਿਵੇਂ ਆ ਕੇ ਪ੍ਰਗਟ ਹੋਈ ਹੋਵੇ ਉਸ ਤਰ੍ਹਾਂ ਉਹ ਆਦਮੀ ਕੋਈ ਪਹੁੰਚਿਆ ਹੈ
ਜਿਤ ਹੋ ਕੇ ਕੋ ਕਿਆ ਕਾਜਾ ਹਮ ਕੋ ਦਿਓ ਸੁਣਾਈ
ਕੋਈ ਅਚਾਨਕ ਕੋਈ ਆਦਮੀ ਸਾਹਮਣੇ ਆ ਕੇ ਖੜਾ ਹੋ ਗਿਆ ਤੇ ਭਾਈ ਮਰਦਾਨੇ ਨੂੰ ਪੁੱਛਦਾ ਤੂੰ ਕਿਹਨੂੰ ਭਾਲਦਾ ਫਿਰਦਾ ਕੀ ਕੰਮ ਹੈ ਤੈਨੂੰ ਸਾਰੀ ਗੱਲ ਮੈਨੂੰ ਇੱਥੇ ਦੱਸ
ਤਾਂ ਤੁਰ ਅਤੇ ਸਹਿਜ ਤਮਾਹੀ ਦਿਸਤ ਤੋਏ ਲਲਾਰਾ
ਨਾਲ ਹੀ ਉਹ ਆਦਮੀ ਆ ਕੇ ਕਹਿਣ ਲੱਗਾ ਵੀ ਤੇਰਾ ਜਿਹੜਾ ਮੱਥਾ ਦਿਸ ਰਿਹਾ ਹੈ ਤੇ ਤ੍ਰਿਉੜੀਆਂ ਪਈਆਂ ਹੋਈਆਂ ਨੇ ਤੇ ਤੇਰਾ ਚਿੱਤ ਬੜਾ ਫਿਕਰਮੰਦ ਹੈ ਬੜਾ ਉਦਾਸ ਜਾਪ ਰਿਹਾ ਹੈ
ਮਾਰੋ ਮਨੋਰਥ ਆਪਣਾ ਪ੍ਰਗਟੇ ਪੁਨ ਜੇ ਥਾਣ ਅਗਾਰਾ
ਜੋ ਤੇਰੇ ਮਨ ਦਾ ਮਨੋਰਥ ਹੈ ਜਿਸ ਇੱਛਾ ਨੂੰ ਇਸ ਕੰਮ ਨੂੰ ਲੈ ਕੇ ਇੱਥੇ ਆਇਆ ਉਹ ਦੱਸ ਤੇ ਜਿੱਥੇ ਤੇਰਾ ਘਰ ਹੈ ਜਿੱਥੇ ਰਹਿਣਾ ਉਹ ਵੀ ਸਾਰਾ ਟਿਕਾਣਾ ਦੱਸ ਦੇ
ਹੋਰਾ ਮਰਦਾਨੇ ਔਰ ਪ੍ਰਿਤ ਭਾਈ ਬਚਨ ਸੁਣੇ ਮ੍ਰਿਤ ਸਾਰ
ਜਦੋਂ ਭਾਈ ਮਰਦਾਨੇ ਨੇ ਬਚਨ ਸੁਣੇ ਨਾ ਕੁਛ ਮਨ ਨੂੰ ਧੀਰਜ ਪ੍ਰਾਪਤ ਹੋਇਆ ਕਿਉਂਕਿ ਉਹਨੇ ਬੜੇ ਮਿੱਠੇ ਪਿਆਰ ਵਾਲੇ ਕੋਮਲ ਬਚਨ ਆਖੇ
ਹਰ ਮਾਨ ਹੋਏ ਕਰਤਵੈ ਉਚਰੇ ਬਚਨ ਵਿਚਾਰ
ਭਾਈ ਮਰਦਾਨਾ ਖੁਸ਼ ਹੋਇਆ ਹੈ ਤੇ ਖੁਸ਼ ਹੋ ਕੇ ਤੇ ਆਪਣੇ ਮਨ ਵਿਚ ਵਿਚਾਰ ਕੇ ਉਸ ਆਦਮੀ ਨੂੰ ਬਚਨ ਕਹਿਣ ਲੱਗਿਆ
ਵਤਨ ਰਾਏ ਭੋਏ ਤਲਵੰਡੀ ਨਾਮ ਜਾਣ ਮਰਦਾਨਾ
ਕਹਿਣ ਲੱਗਾ ਮੇਰਾ ਪਿੰਡ ਹੈ ਰਾਏ ਭੋਏ ਕੀ ਤਲਵੰਡੀ ਤੇ ਮੇਰਾ ਨਾਮ ਹੈ ਭਾਈ ਮਰਦਾਨਾ
ਏਕ ਫਰੰਦਾ ਰਬਾਬੀ ਖੋਜੋ ਤੇ ਸਜਾਨਾ
ਤੁਹਾਡਾ ਨਾਮ ਦਾ ਰਬਾਬੀ ਹੈ ਕੋਈ ਰਾਗੀ ਹੈ ਸੰਗੀਤਕਾਰ ਹੈ ਤੇ ਮੈਂ ਉਹਨੂੰ ਭਾਲਦਾ ਫਿਰਦਾ ਮੈਨੂੰ ਉਸ ਦੇ ਬਾਰੇ ਕੁਛ ਪਤਾ ਨੀ ਲੱਗ ਰਿਹਾ
ਨਾਨਕ ਵੇਦੀ ਭੇਜੋ ਤੇ ਢਿੱਗ ਲੀਨ ਰਬਾਬ ਰਜਾਈ
ਮੈਨੂੰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਬੇਦੀਆਂ ਦੀ ਕੁਲ ਦੇ ਵਿਚ ਪ੍ਰਗਟ ਹੋਏ ਨੇ ਉਹਨਾਂ ਨੇ ਮੈਨੂੰ ਉਸ ਪਰੰਦੇ ਰਬਾਬੀ ਪਾਸ ਭੇਜਿਆ ਤੇ ਮੈਂ ਰਬਾਬ ਲੈਣ ਵਾਸਤੇ ਉਹਦੀ ਭਾਲ ਕਰ ਰਿਹਾ ਹਾਂ
ਉਹ ਜੋ ਸੋਬੋ ਹੱਥ ਨਾ ਆਵੇ ਜਾਂ ਤੇ ਮਨ ਬਿਕਲਾਈ
ਮੈਂ ਉਸ ਨੂੰ ਭਾਲਦਾ ਰਿਹਾ ਪਰ ਉਹ ਮੇਰੇ ਹੱਥ ਵਿਚ ਨਹੀਂ ਆ ਸਕਿਆ ਭਾਲ ਮੈਨੂੰ ਲੱਭਿਆ ਨਹੀਂ ਇਸੇ ਲਈ ਜਿਹੜਾ ਮੇਰਾ ਮਨ ਹੈ ਬੜਾ ਵਿਆਕਲ ਹੋ ਗਿਆ ਤੇ ਬੜਾ ਘਬਰਾਇਆ ਹੋਇਆ ਹੈ
ਨਾਮ ਫਰੰਦਾ ਹਮਰਾ ਜਾਨੋ ਪਠਵਿਓ ਤੂੰ ਮੁਝ ਪਾਸਾ
ਸੁਣ ਕੇ ਉਹ ਆਦਮੀ ਕਹਿਣ ਲੱਗਾ ਮੇਰਾ ਨਾਮ ਹੀ ਹੈ ਭਾਈ ਫਰੰਦਾ ਜਿਹਦੇ ਕੋਲੇ ਤੈਨੂੰ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਭੇਜਿਆ ਸੀ ਉਹ ਮੈਂ ਹੀ ਆ ਮੇਰਾ ਨਾਮ ਭਾਈ ਫਰੰਦਾ ਹੈ ਤੂੰ ਮੇਰੇ ਕੋਲ ਆਇਆ ਤੇ ਮੈਂ ਤੈਨੂੰ ਆ ਕੇ ਮਿਲਿਆ ਹਾਂ
ਰਬਾਬ ਜਾਦੋ ਅਬ ਤੈ ਕੋ ਜਹਿ ਮਯਾ ਅਵਸਾ
ਗੁਰੂ ਮਹਾਰਾਜ ਨੇ ਤੈਨੂੰ ਰਬਾਬ ਲੈਣ ਵਾਸਤੇ ਭੇਜਿਆ ਨਾ ਲੈ ਹੁਣ ਜਿੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਲੈ ਰਬਾਬ ਮੇਰੇ ਕੋਲੋਂ ਤੇ ਲੈ ਕੇ ਰਬਾਬ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਕੋਲ ਚਲਿਆ ਜਾ
ਭਾਵ ਸਾਗਰ ਤੇ ਨਰ ਬਹੁ ਤਾਰਨ ਧਾਰਿਓ ਸੁਤੈ ਸਰੂਪਾ
ਨਾਲ ਉਹ ਆਦਮੀ ਕਹਿਣ ਲੱਗਾ ਕੋਈ ਗੁਪਤ ਰੂਹ ਹੈ ਕਹਿਣ ਲੱਗਾ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਭਾਵ ਸਾਗਰ ਤੋਂ ਲੋਕਾਂ ਨੂੰ ਤਾਰਨ ਵਾਸਤੇ ਇਹ ਪਾਵਨ ਗੁਰੂ ਸਰੂਪ ਧਾਰਨ ਕੀਤਾ ਹੈ
ਆਸ ਬਿਦ ਬਤਨ ਹੈ ਬਾਦ ਕਰ ਆਨੇ ਉਸ ਪਗ ਰਬਾਬ ਅਨੁਪਾ
ਇਸ ਤਰ੍ਹਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਮਾ ਜਸ ਮੁਖ ਤੋਂ ਉਚਾਰਨ ਕਰਕੇ ਤੇ ਜਿਹੜੀ ਬੜੀ ਸੋਹਣੀ ਰਬਾਬ ਸੀ ਇਕਦਮ ਪਤਾ ਨੀ ਕਿੱਥੋਂ ਲੈ ਆਇਆ ਜੋ ਭਾਈ ਮਰਦਾਨੇ ਕੋਲ ਲਿਆ ਕੇ ਰਬਾਬ ਕਹਿਣ ਲੱਗਿਆ
ਓਰੇ ਅਚਰ ਜੋ ਹੈ ਹਰਖ ਕਰ ਮਰਦਾਨੇ ਤੇ ਕਲ
ਆਹ ਰਬਾਬ ਮੈਂ ਲੈ ਕੇ ਆਇਆ ਹਾਂ ਜਿਸ ਦੇ ਨਾਲ ਤੂੰ ਕੀਰਤਨ ਕਰਨਾ ਤੇ ਗੁਰੂ ਮਹਾਰਾਜ ਨੇ ਇਹੀ ਰਬਾਬ ਲੈਣ ਵਾਸਤੇ ਤੈਨੂੰ ਭੇਜਿਆ ਸੀ ਇਹ ਗੱਲ ਸੁਣ ਕੇ ਭਾਈ ਮਰਦਾਨਾ ਮਨ ਵਿਚ ਹੈਰਾਨ ਹੋਇਆ ਤੇ ਨਾਲ ਬੜਾ ਖੁਸ਼ ਵੀ ਹੋਇਆ ਹੈ
ਖੇਤ ਤੇ ਲੀਨ ਨਿਕਾਸ ਹੈ ਨਹਿ ਜਾਨੀ ਤੇ ਚਾਲ
ਪਹਿਲਾਂ ਖਾਲੀ ਹੱਥ ਖੜਾ ਸੀ ਇਕਦਮ ਰਬਾਬ ਕਿੱਥੋਂ ਉਸਨੇ ਕੱਢ ਕੇ ਲੈ ਆਂਦੀ ਇਹਦੇ ਬਾਰੇ ਇਸ ਨੂੰ ਕੁਛ ਪਤਾ ਨੀ ਲੱਗਿਆ ਕਿਉਂਕਿ ਸਾਰੀਆਂ ਇਹ ਸ਼ਹੀਦੀ ਗੁਪਤ ਫੌਜਾਂ ਦਾ ਕੰਮ ਹੁੰਦਾ ਹੈ
ਆਦ ਪੁੱਤ ਦੇਖਤ ਹੀ ਬਿਸਮਾਤਿਓ ਕਹੁ ਮੋਲੇ ਜੋ
ਰਬਾਬ ਬੜਾ ਅਸਚਰਜ ਸੀ ਇਹ ਕੋਈ ਐਸਾ ਕੋਈ ਸਾਜ ਸੀ ਜਿਹੜਾ ਦਰਗਾਹ ਤੋਂ ਪਰਮੇਸ਼ਰ ਨੇ ਭੇਜਿਆ ਭਾਈ ਮਰਦਾਨਾ ਵੇਖ ਕੇ ਬੜਾ ਹੈਰਾਨ ਹੋਇਆ, ਕਹਿੰਦਾ ਵੀ ਇਹਦਾ ਮੁੱਲ ਕਿੰਨਾ ਖੋਵੇਗਾ।
ਇਸ ਕੀ ਸਮ ਕੋ ਹੋਰ ਨਾ ਵੇਖਿਓ, ਲਿਓ ਮੁੱਲ ਕਹਿ ਸੋ।
ਭਾਈ ਮਰਦਾਨਾ ਕਹਿਣ ਲੱਗਾ, ਭਾਈ ਤੂੰ ਇਸ ਦਾ ਮੁੱਲ ਦੱਸ ਕਿੰਨਾ ਕੁ ਹੈ, ਕਿ ਇੰਨਾ ਸੋਹਣਾ ਰਬਾਬ ਮੈਂ ਕਦੀ ਅੱਗੇ ਵੇਖਿਆ ਨਹੀਂ ਹੈ।
ਨਹੀਂ ਮੁੱਲ ਇਸ ਕੋ ਤੁਮ ਪਾਈ ਐਸੇ ਕਹਿਤ ਫਿਰੰਦਾ।
ਫਿਰੰਦਾ ਰਬਾਬੀ ਸੀ, ਕਹਿਣ ਲੱਗਾ ਭਾਈ ਮਰਦਾਨਾ ਇਹਦਾ ਮੁੱਲ ਕਿਸੇ ਕੋਲ ਨਹੀਂ ਹੈ, ਤੂੰ ਇਹਦਾ ਮੁੱਲ ਪੁੱਛਣਾ, ਇਹਦਾ ਮੁੱਲ ਕੋਈ ਨਹੀਂ ਹੋ ਸਕਦਾ, ਨਾ ਹੀ ਤੇਰੇ ਪਾਸੇ ਮੁੱਲ ਇੰਨਾ ਹੋ ਸਕਦਾ।
ਓਨ ਹਮਨ ਲੈਨੋ ਪੀ ਨਾਹੀ ਸ੍ਰੀ ਅਵਤਾਰ ਮੁਕੰਦਾ।
ਨਾਲ ਇਹ ਵੀ ਗੱਲ ਹੈ ਵੀ ਮੈਂ ਮੁੱਲ ਲੈਣਾ ਵੀ ਨਹੀਂ ਹੈ, ਕਿਉਂ ਤੂੰ ਉਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸੇਵਕ ਹੈ, ਰਬਾਬੀ ਹੈ, ਕਿ ਜੋ ਅਕਾਲ ਪੁਰਖ ਵਾਹਿਗੁਰੂ ਨੇ ਪਾਵਨ ਅਵਤਾਰ ਧਾਰਨ ਕੀਤਾ ਹੈ।
ਮਰਦਾਨਾ ਮਨ ਹੋਏ ਹੈਰਾਨਾ, ਬੂਝਤ ਤੇ ਪ੍ਰਤਿਆਸੇ।
ਮਰਦਾਨਾ ਉਹਦੀਆਂ ਗੱਲਾਂ ਸੁਣ ਕੇ ਮਨ ਵਿਚ ਹੈਰਾਨ ਹੁੰਦਾ ਤੇ ਫਿਰ ਉਸ ਨੂੰ ਦੁਬਾਰਾ ਪੁੱਛਦਾ,
ਏ ਰਬਾਬ ਤੁਮ ਕਿਤ ਬਿਦ ਦੀਨੋ, ਮੋਲ ਨ ਲੈਹੋ ਕੈਸੇ।
ਤੂੰ ਇਹ ਦੱਸ ਤੂੰ ਰਬਾਬ ਕਿਥੋਂ ਲਿਆਂਦਾ ਹੈ, ਤੇ ਫਿਰ ਤੂੰ ਵੀ ਇਹ ਬਿਨਾਂ ਮੁੱਲ ਤੋਂ ਐਵੇਂ ਇਹ ਰਬਾਬ ਕਿਸ ਤਰ੍ਹਾਂ ਤੂੰ ਮੈਨੂੰ ਦੇ ਰਿਹਾ ਹੈ।
ਸਾਧੂ ਬਿਰਤਾਂਤ ਪਨੀਜੈ ਆਪਣਾ, ਖੂਬ ਸੰਸੈ ਹਮਰਾ।
ਭਾਈ ਮਰਦਾਨਾ ਕਹਿਣ ਲੱਗਿਆ, ਤੂੰ ਆਪਣਾ ਸਾਰਾ ਪ੍ਰਸੰਗ, ਸਾਰੀ ਦਾਸਤਾਨ ਤੇ ਸਾਰਾ ਮੈਨੂੰ ਇਹ ਵਾਰਤਾਲਾਪ ਦੱਸ, ਵੀ ਇਹ ਰਬਾਬ ਕਿੱਥੋਂ ਲਿਆਂਦੀ ਹੈ, ਤੂੰ ਇਸਦਾ ਮੁੱਲ ਕਿਉਂ ਨੀ ਲੈਂਦਾ, ਮੇਰੇ ਮਨ ਦਾ ਜਿਹੜਾ ਸੰਸਾ ਇਹਨੂੰ ਦੂਰ ਕਰ ਦੇ।
ਉਬ ਸੁਭਾਏ ਸਭ ਵੇਖ ਮਧੁਰ ਬਚ, ਭੇਦ ਨਾ ਜਾਣੇ ਹੋ ਤੁਮਰਾ।
ਤੇਰਾ ਬੜਾ ਚੰਗਾ ਸੁਭਾਵ ਹੈ, ਤੇਰੀ ਬੋਲੀ ਬੜੀ ਮਿੱਠੀ ਹੈ, ਤੇਰਾ ਲਿਬਾਸ ਬੜਾ ਸੁੰਦਰ ਹੈ, ਬਚਨ ਬੜੇ ਪਿਆਰੇ ਨੇ, ਤੇ ਮੈਂ ਤੇਰੇ ਭੇਦ ਨੂੰ ਸਮਝ ਨਹੀਂ ਸਕਿਆ, ਜੇ ਤੂੰ ਮੈਨੂੰ ਦੱਸ ਦੇਵੇਂ ਤਾਂ ਮੇਰਾ ਵੀ ਮਨ ਦਾ ਭੁਲੇਖਾ ਵਹਿਮ ਦੂਰ ਹੋ ਸਕਦਾ ਹੈ। ਤੋ ਭਾਈ ਮਰਦਾਨਾ ਜਿਵੇਂ ਰਬਾਬ ਲੈਣ ਵਾਸਤੇ ਗਿਆ ਹੈ, ਉਹ ਪ੍ਰਸੰਗ ਆਪ ਸੰਗਤਾਂ ਸਰਵਣ ਕਰ ਰਹੇ ਸੀ, ਹੁਣ ਜੋ ਅੱਗੇ ਪ੍ਰਸੰਗ ਆਵੇਗਾ ਇਸ ਭਾਈ ਪਰੰਦੇ ਰਬਾਬੀ ਦੇ ਨਾਲ ਕੁਛ ਬਚਨ ਬਿਲਾਸ ਹੋਣਗੇ, ਫਿਰ ਇਹ ਦੋਵੇਂ ਜਾਣੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਚਰਨ ਸ਼ਰਨ ਵਿਚ ਪਹੁੰਚਣਗੇ। ਉਹ ਪ੍ਰਸੰਗ ਸੰਗਤਾਂ ਨੇ ਸਮੇਂ ਸਿਰ ਆ ਕੇ ਕੱਲ ਨੂੰ ਸਰਵਣ ਕਰਨਾ, ਵਿਚਾਰ ਕਰਦਿਆਂ ਹੋਇਆਂ ਹੋਈਆਂ ਭੁੱਲਾਂ ਚੁੱਕਾਂ ਸੰਗਤ ਨੇ ਖਿਮਾ ਕਰਨੀਆਂ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।